ਹਮਦਰਦੀ।
ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਪਾਵ ਸੁਹਾਵੇ, ਜਾਣਤਾ ਧਿਰ ਜੁਲਦੇ ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਣਤਾ ਜਸ ਗਾਵੈ, ਜੀਉ ਪਿਆਤ ਸ਼ਰਨੀ, ਤੈਂਡੇ ਬੰਦਸ ਮੈਂ ਕੋਈ ਨਾ ਡਿਠਾ, ਤੂੰ ਨਾਨਕ ਮਨ ਪਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ, ਤੁਮਰੇ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਸ਼ਹਿਨਸ਼ਾਹੇ ਹਰਦੁਆਲਮ, ਸਾਹਿਬੇ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ, ਕਰੋ ਰਸਨਾ ਪਵਿੱਤਰ, ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਦੇਵ ਲੋਕ ਆਤਮਾ ਸੱਚਖੰਡ ਵਾਸੀ ਸਤਿਕਾਰਯੋਗ ਮਾਤਾ ਜੋਗਿੰਦਰ ਕੌਰ ਜੀ, ਜਿਨ੍ਹਾਂ ਦੀ ਮਿੱਠੀ ਪਿਆਰੀ ਯਾਦ ਅੰਦਰ ਆਪ ਜੁੜ ਬੈਠੇ ਹੋ, ਆਪ ਜੀ ਨੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਗੁਰਮਤ ਵਿਚਾਰਾਂ ਸਰਵਣ ਕੀਤੀਆਂ, ਸਿੱਖ ਜਗਤ ਦੀਆਂ ਅਜ਼ੀਮ ਸ਼ਖਸੀਅਤਾਂ ਨੇ ਆਪ ਜੀ ਨੂੰ ਵਿਚਾਰ ਸਰਵਣ ਕਰਾਏ ਨੇ, ਜਿਨ੍ਹਾਂ ਵਿੱਚ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਖਾਲਸਾ ਔਰ ਮਾਨਯੋਗ ਬਾਬਾ ਜੀ ਬਾਬਾ ਜਤਿੰਦਰਪਾਲ ਸਿੰਘ ਜੀ ਸੋਢੀ ਸਾਹਿਬ, ਹੁਣੇ ਹੀ ਆਪ ਜੀ ਨੂੰ ਬੜੇ ਹੀ ਵਡਮੁੱਲੇ ਵਿਚਾਰ ਕਵਿਤਾ ਰਾਹੀਂ ਸਰਵਣ ਕਰਾ ਕੇ ਗਏ ਨੇ। ਦਾਸ ਨੂੰ ਵੀ ਹੁਕਮ ਹੋਇਆ ਕੁਝ ਸਮਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ। ਗੁਰੂ ਸਵਾਰਿਓ, ਉਂਜ ਤਾਂ ਇਸ ਸੰਸਾਰ ਵਿੱਚ ਜੋ ਵੀ ਆਉਂਦੇ ਨਾ, ਇੱਕ ਦਿਨ ਸਾਰੇ ਹੀ ਚਲੇ ਜਾਂਦੇ ਨੇ, ਕਿਉਂਕਿ ਜਿਸ ਦਾ ਜਨਮ ਹੈ ਉਹਦਾ ਮਰਨ ਵੀ ਹੋਵੇਗਾ। ਜਿਹੜੀ ਚੀਜ਼ ਸਮੇਂ ਵਿੱਚ ਆਈ ਹੈ ਨਾ, ਸਮਾਂ ਇੱਕ ਦਿਨ ਉਹਨੂੰ ਮਿਟਾ ਦਿੰਦਾ। ਜੋ ਵੀ ਚੀਜ਼ ਸਮੇਂ ਵਿੱਚ ਹੈ, ਅੱਜ ਜੇ ਕੋਈ ਮਕਾਨ ਭਾਵੇਂ ਮਹੱਲ ਨੁਮਾ ਮਕਾਨ ਬਣਾਇਆ, ਪਰ ਹੋਰ 50 ਸਾਲ 60 ਸਾਲ 100 ਸਾਲ ਤੱਕ ਖੰਡਰਾਤ ਵਿੱਚ ਬਦਲ ਜਾਏਗਾ। ਕਿਸਨੇ ਬਦਲਿਆ? ਸਮੇਂ ਨੇ ਬਦਲ ਦਿੱਤਾ। ਕਿੰਨੇ ਪੁਰਾਣਾ ਕਰ ਦਿੱਤਾ? ਸਮੇਂ ਨੇ ਕੀਤਾ। ਜੋ ਵੀ ਚੀਜ਼ ਸਮੇਂ ਵਿੱਚ ਆਈ ਹੈ, ਸਮਾਂ ਇੱਕ ਦਿਨ ਮਿਟਾ ਦਿੰਦਾ। ਇੱਕ ਅਦੀਬ ਕਹਿੰਦਾ, ਮਿਟੇ ਜ਼ਿੰਦਗੀ ਕੇ ਨਿਸ਼ਾਂ ਕੈਸੇ ਕੈਸੇ, ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ। ਬੜੇ ਬੜੇ ਵੱਡੇ ਦਿਮਾਗਾਂ ਵਾਲੇ ਆਏ, ਸਮੇਂ ਵਿੱਚ ਆਏ ਤੇ ਸਮੇਂ ਨੇ ਮਿਟਾ ਦਿੱਤੇ। ਇੱਕ ਅਦੀਬ ਦਾ ਕਥਨ ਹੈ, ਉਹ ਕਹਿੰਦੇ ਨੇ, ਹੈ ਤੇਰੇ ਆਗਾਜ਼ ਸੇ ਸਾਬਤ ਤੇਰਾ ਅੰਜਾਮ ਵੀ, ਸੁਬਹ ਕਾ ਹੋਣਾ ਹੀ ਬਤਾਤਾ ਹੈ ਕਿ ਹੋਗੀ ਸ਼ਾਮ ਵੀ। ਸੂਰਜ ਦਾ ਚੜਨਾ ਦੱਸ ਦਿੰਦਾ ਕਿ ਇਹਨੇ ਅਸਤ ਹੋ ਜਾਣਾ, ਸਾਡਾ ਜਨਮ ਹੀ ਦੱਸਦਾ ਕਿ ਇੱਕ ਦਿਨ ਮਰਨ ਵੀ ਹੋਵੇਗਾ। ਆ ਤੁਸੀਂ ਪੜ੍ਹਦੇ ਹੋ ਨਾ ਕਿ ਬ੍ਰਹਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਵਿਸ਼ਨੂੰ ਭੰਡਾਰੀ ਤੇ ਸ਼ਿਵਜੀ ਮੌਤ ਦੇਣ ਵਾਲੇ। ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹੀਏ ਨਾ ਤੇ ਮੇਰੇ ਸਾਹਿਬ ਕਹਿੰਦੇ ਨੇ ਸਮੇਂ ਵਿੱਚ ਆਏ ਸਮੇਂ ਨੇ ਇਹਨਾਂ ਨੂੰ ਵੀ ਮਿਟਾ ਦਿੱਤਾ, ਕਿਉਂਕਿ ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਮੇਂ ਦਾ ਤਮਾਸ਼ਾ ਹੈ, ਸਮੇਂ ਵਿੱਚ ਆਏ ਸਮੇਂ ਨੇ ਮਿਟਾ ਦਿੱਤੇ। ਕੌਣ ਹੈ ਜਿਹੜਾ ਸਮੇਂ ਵਿੱਚ ਨਹੀਂ ਆਉਂਦਾ, ਜਿਸ ਨੂੰ ਕਹਿੰਦੇ ਆ ਅਕਾਲ ਮੂਰਤ। ਕਾਲ ਕਹਿੰਦੇ ਨੇ ਸਮੇਂ ਨੂੰ, ਤੇ ਜਿਹੜਾ ਸਮੇਂ ਵਿੱਚ ਆਉਂਦਾ ਹੀ ਨਹੀਂ, ਜਿਸ ਨੇ ਸਮੇਂ ਨੂੰ ਬਣਾਇਆ ਸਮੇਂ ਨੇ ਉਸ ਨੂੰ ਨਹੀਂ ਬਣਾਇਆ। ਪਰਮਾਤਮਾ ਨੂੰ ਸਮੇਂ ਨੇ ਨਹੀਂ ਬਣਾਇਆ, ਪਰਮਾਤਮਾ ਨੇ ਸਮੇਂ ਨੂੰ ਬਣਾਇਆ। ਅਰਬਦ ਨਰਬਦ ਤੁੰਦੂਕਾਰਾ, ਧਰਨ ਨਾ ਗਗਨਾ ਹੁਕਮੇ ਅਫਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏ ਦਾ। ਨਾ ਦਿਨ ਸੀ ਨਾ ਰਾਤ ਸੀ, ਨਾ ਸੂਰਜ ਸੀ ਨਾ ਚੰਦਰਮਾ ਸੀ, ਉਹ ਪਰਮਾਤਮਾ ਉਦੋਂ ਵੀ ਸੀ। ਕਹਿਣ ਤੋਂ ਭਾਵ ਕਿ ਸਾਡਾ ਤੇ ਅਜੇ ਜਨਮ ਨਹੀਂ ਸੀ ਹੋਇਆ ਜਦੋਂ ਮਰਨ ਪਹਿਲਾਂ ਹੀ ਲਿਖਿਆ ਗਿਆ ਸੀ। ਖਿਆਲ ਕਰਿਓ, ਬੰਦੇ ਦੇ ਜਨਮ ਤੋਂ ਪਹਿਲਾਂ ਹੀ ਇਹਦਾ ਮਰਨ ਲਿਖਿਆ ਜਾਂਦਾ ਹੈ। ਮਰਨ ਲਿਖਾਏ ਮੰਡਲ ਮੈਂ ਆਏ। ਔਰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਸ੍ਰੀ ਰਾਗ ਅੰਦਰ। ਪਾਤਸ਼ਾਹ ਕਹਿੰਦੇ ਨੇ ਲਿਖੈ ਬੋਲਣ ਬੋਲਣਾ, ਲਿਖੈ ਖਾਣਾ ਖਾਓ। ਅੱਜ ਸਾਰੇ ਪੱਲੇ ਬੰਨ ਲਈ ਇੱਕ ਗੱਲ ਜੋ ਬਾਣੀ ਦਾ ਫੈਸਲਾ ਕਿ ਸਾਡਾ ਬੋਲਣਾ ਵੀ ਲੇਖੇ ਵਿੱਚ ਹੈ। ਅਸਾਂ ਕਿੰਨਾ ਬੋਲਣਾ ਇਹਦਾ ਕੋਟਾ ਪਹਿਲੇ ਦਿਨ ਤੋਂ ਨੀਅਤ ਹੋ ਗਿਆ, ਤੇ ਜਿਸ ਦਿਨ ਬੋਲਣ ਦਾ ਕੋਟਾ ਮੁੱਕ ਗਿਆ ਨਾ ਜੀ, ਲੱਖ ਵੀ ਯਤਨ ਕਰੀਏ ਇੱਕ ਵੀ ਸ਼ਬਦ ਰਸਨਾ ਤੋਂ ਨਹੀਂ ਜੇ ਬੋਲਿਆ ਜਾ ਸਕਦਾ। ਜਿਸ ਦਿਨ ਬੋਲਣ ਦਾ ਕੋਟਾ ਮੁੱਕ ਗਿਆ, ਮਹਾਨ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਨੇ 10 ਵਾਲੀਅਮ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਔਰ ਗੁਰਬਾਣੀ ਵਿਆਕਰਨ ਦੇ ਪੰਡਿਤ, ਇੱਕ ਸਮਾਂ ਐਸਾ ਵੀ ਆਇਆ ਕਿ ਹਸਪੀਟਲ ਵਿੱਚ ਐਡਮਿਟ ਸਨ। ਪੰਥ ਰਤਨ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਦਾਸ ਦੇ ਵਿਦਿਆ ਦਾਤਾ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਪਤਾ ਲੈਣ ਵਾਸਤੇ ਹਸਪੀਟਲ ਵਿੱਚ ਗਏ। ਮਸਕੀਨ ਜੀ ਨੇ ਫਤਿਹ ਬੁਲਾਈ, ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਦੋਵੇਂ ਹੱਥ ਜੁੜੇ, ਬੁੱਲ ਥਰਥਰਾਉਂਦੇ ਰਹਿ ਗਏ ਪਰ ਫਤਿਹ ਦਾ ਜਵਾਬ ਨਾ ਦੇ ਸਕੇ। ਸਮਝ ਆ ਗਈ ਕਿ ਅੱਜ ਕੋਟਾ ਨਹੀਂ ਰਿਹਾ, ਕੋਟਾ ਮੁੱਕ ਗਿਆ। ਸਾਹਿਬ ਕਹਿੰਦੇ ਨੇ ਲਿਖੈ ਬੋਲਣ ਬੋਲਣਾ, ਲਿਖੈ ਖਾਣਾ ਖਾਓ। ਅਸਾਂ ਕਿੰਨਾ ਖਾਣਾ ਇਹ ਵੀ ਮਾਲਕ ਨੇ ਪਹਿਲੇ ਦਿਨ ਤੋਂ ਲਿਖ ਕੇ ਭੇਜਿਆ, ਤੇ ਜਿਸ ਦਿਨ ਖਾਣ ਦਾ ਕੋਟਾ ਮੁੱਕ ਗਿਆ ਨਾ, ਭੋਜਨ ਦਾ ਇੱਕ ਨਿਵਾਲਾ ਵੀ ਗਲੇ ਤੋਂ ਥੱਲੇ ਨਹੀਂ ਜਾ ਸਕਦਾ। ਭਾਈ ਸੁਥਰਾ ਜੀ ਦਾ ਬਚਨ ਹੈ, ਉਹ ਕਹਿੰਦੇ ਨੇ ਅੱਖ ਫਰਕਣੀ ਨਾ ਮਿਲੇ, ਮੂੰਹ ਵਿੱਚ ਰਹੇ ਗਰਾ, ਲੱਖ ਲਾਣਤ ਤੇਰੇ ਸੁਥਰਿਆ ਜੇ ਦਮ ਦਾ ਕਰੇ ਵਸਾ। ਪਤਾ ਨਹੀਂ ਭੋਜਨ ਦੀ ਬੁਰਕੀ ਥੱਲੇ ਜਾਣੀ ਹੈ ਕਿ ਨਹੀਂ, ਸਵਾਸ ਆਉਣਾ ਕਿ ਨਹੀਂ ਆਉਣਾ, ਪਰ ਸੱਚ ਜਾਣਿਓ ਹੈ ਲੇਖੇ ਵਿੱਚ ਹੈ। ਜਿੱਦਣ ਕੋਟਾ ਮੁੱਕ ਜਾਂਦਾ ਨਾ, ਤੇ ਪੁੱਛੀਏ ਕਿ ਬਾਪੂ ਜੀ ਦਾ ਕੀ ਹਾਲ ਹੈ, ਕਹਿਣਗੇ ਹੈ ਤੇ ਮੰਜੇ ਤੇ ਹੀ ਹੈ ਪਰ ਹੁਣ ਖਾਂਦਾ ਪੀਂਦਾ ਕੁਝ ਨਹੀਂ, ਕਿਉਂਕਿ ਖਾਣ ਦਾ ਕੋਟਾ ਹੀ ਨਹੀਂ ਰਿਹਾ, ਮੁੱਕ ਗਿਆ। ਇੱਥੇ ਹੀ ਬਸ ਨਹੀਂ, ਮੇਰੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਲਿਖੈ ਬੋਲਣ ਬੋਲਣਾ, ਲਿਖੈ ਖਾਣਾ ਖਾਓ। ਲਿਖੈ ਵਾਟ ਚਲਾਈਐ, ਲਿਖੈ ਸੁਣ ਵੇਖਾਓ। ਕਹਿੰਦੇ ਨੇ ਕਿੰਨੇ ਕਦਮ ਧਰਤੀ ਤੇ ਤੂੰ ਪੁੱਟਣੇ ਨੇ, ਇਹ ਵੀ ਪਹਿਲੇ ਦਿਨ ਤੋਂ ਲਿਖੇ ਗਏ ਨੇ। ਲਿਖੈ ਵਾਟ ਚਲਾਈਐ, ਲੇਖੈ ਸੁਣ ਵੇਖਾਓ, ਅਸਾਂ ਕਿੰਨਾ ਸੁਣਨਾ, ਅਸੀਂ ਕਿੰਨਾ ਵੇਖਣਾ, ਇਹ ਵੀ ਪਹਿਲੇ ਦਿਨ ਤੋਂ ਨੀਯਤ ਹੋ ਗਿਆ। ਔਰ ਸੱਚ ਜਾਣਿਓ, ਕਈ ਵਾਰੀ ਨਾ ਬੰਦੇ ਦੇ ਅਜੇ ਸਵਾਸ ਚੱਲਦੇ ਹੁੰਦੇ ਨੇ, ਕੰਨ ਪਹਿਲਾਂ ਹੀ ਜਵਾਬ ਦੇ ਜਾਂਦੇ ਨੇ, ਅੱਖਾਂ ਪਹਿਲਾਂ ਹੀ ਜਵਾਬ ਦੇ ਜਾਂਦੀਆਂ ਨੇ। ਇੱਕ ਅਦੀਬ ਦਾ ਬੜਾ ਪਿਆਰਾ ਕਥਨ ਹੈ, ਉਹ ਕਹਿੰਦੇ ਨੇ ਬੁਢੇਪੇ ਕੀ ਫਿਕਰ ਕਰਨਾ ਦਾ, ਬੜੇ ਧਿਆਨ ਨਾਲ ਸਰਵਣ ਕਰਿਓ, ਬੁਢੇਪੇ ਕੀ ਫਿਕਰ ਕਰਨਾ ਦਾ, ਜਵਾਨੀ ਕਾ ਤੂਫਾਨ ਤੋਂ ਚਲਾ ਗਿਆ, ਚੁਸਤੀ ਵਾ ਸਫੁਰਤੀ ਕਾ ਗਮਸਾਨ ਤੋਂ ਚਲਾ ਗਿਆ, ਆਖ ਕਾਨ ਦਾਂਤ ਸਭ ਕੇ ਸਭ ਦਾਮਨ ਛੋੜ ਗਏ, ਹਮ ਵੀ ਤਿਆਰ ਹੈ ਬਾਲਮ ਸਮਾਨ ਤੋਂ ਚਲਾ ਗਿਆ। ਸਮਾਨ ਪਹਿਲਾਂ ਹੀ ਤੁਰਿਆ ਜਾਂਦਾ, ਅਲਾਰਮ ਤੇ ਪਹਿਲਾਂ ਖੜਕਦਾ, ਉਹ ਪਰਮਾਤਮਾ ਅਲਾਰਮ ਪਹਿਲਾਂ ਦੇਈ ਜਾਂਦਾ ਕਿ ਸਮਾਂ ਨੇੜੇ ਆ ਗਿਆ। ਇਹ ਗੱਲ ਵੱਖਰੀ ਕਿ ਅਸੀਂ ਉਹਦੇ ਹੁਕਮ ਦੀ ਅਦੂਲੀ ਕਰਨ ਦਾ ਯਤਨ ਕਰੀ। ਖੈਰ, ਮੈਂ ਬੇਨਤੀ ਕਰਾਂ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਲੇਖੈ ਵਾਟ ਚਲਾਈਐ ਲੇਖੈ ਸੁਣ ਵੇਖਾਓ, ਇੱਥੇ ਹੀ ਬਸ ਨਹੀਂ, ਲੇਖੈ ਸਾਲ ਵਾਈਐ ਪੜ੍ਹੇ ਕੇ ਪੁੱਛਣ ਜਾਓ। ਕਹਿੰਦੇ ਨੇ ਪਿਆਰਿਆ, ਕੋਈ ਬਹੁਤੀ ਫਲਾਸਫੀ ਨਾ ਘੋਟਦਾ ਫਿਰੀ, ਇੱਕੋ ਗੱਲ ਪੱਲੇ ਬੰਨ ਲੈ, ਤੇਰੇ ਸਵਾਸ ਵੀ ਲੇਖੇ ਵਿੱਚ ਨਹੀਂ, ਸਵਾਸ ਪਹਿਲੇ ਦਿਨ ਤੋਂ ਲਿਖੇ ਗਏ। ਜਿੰਨੇ ਲਿਖੇ ਨੇ ਨਾ ਜੀ, ਓਨੇ ਹੀ ਬੰਦੇ ਨੇ ਸਵਾਸ ਭੋਗਣੇ ਨੇ, ਇਸ ਤੋਂ ਜ਼ਿਆਦਾ ਨਹੀਂ। ਔਰ ਮੈਂ ਵੀ ਬੇਨਤੀ ਕਰਾਂ ਕਿ ਸਵਾਸ ਅਸੀਂ ਆਪ ਨਹੀਂ ਲੈਂਦੇ, ਉਹ ਮਾਲਕ ਸਾਨੂੰ ਸਵਾਸ ਦਿੰਦਾ। ਜਿਹੜਾ ਕੰਮ ਤੁਸੀਂ ਆਪ ਕਰੋਗੇ ਨਾ ਜੀ, ਓਨੀ ਦੇਰ ਕਰੋਗੇ ਜਿੰਨੀ ਦੇਰ ਤੁਸੀਂ ਜਾਗਰਤ ਅਵਸਥਾ ਵਿੱਚ ਹੋ। ਕੋਈ ਪੁਸਤਕ ਪੜ੍ਹਦਾ, ਕਿੰਨੀ ਦੇਰ ਪੜ੍ਹੇਗਾ? ਜਿੰਨੀ ਦੇਰ ਉਹ ਜਾਗਦਾ, ਜਦੋਂ ਨੀਂਦ ਆ ਗਈ ਤੇ ਪੁਸਤਕ ਹੱਥ ਚੋਂ ਗਿਰ ਜਾਏਗੀ, ਨਹੀਂ ਪੜ੍ਹ ਸਕਦਾ। ਤੁਸੀਂ ਕਲਮ ਲੈ ਕੇ ਲਿਖਦੇ ਹੋ, ਓਨੀ ਦੇਰ ਲਿਖੋਗੇ ਜਿੰਨੀ ਦੇਰ ਜਾਗਰਤ ਅਵਸਥਾ ਵਿੱਚ ਹੋ। ਜਦੋਂ ਨੀ ਨੀਂਦ ਆ ਗਈ ਨਾ, ਤੇ ਕਲਮ ਵੀ ਹੱਥ ਵਿੱਚੋਂ ਗਿਰ ਜਾਣੀ, ਇੱਕ ਅੱਖਰ ਵੀ ਨਹੀਂ ਲਿਖਿਆ ਜਾਣਾ। ਪਰ ਹੈਰਾਨਗੀ ਉਦੋਂ ਹੁੰਦੀ ਹੈ ਕਿ ਬੰਦਾ ਜਿੰਨੀ ਮਰਜ਼ੀ ਗਹਿਰੀ ਨੀਂਦ ਸੁੱਤਾ ਹੋਵੇ, ਇਹ ਸਵਾਸ ਫਿਰ ਵੀ ਚੱਲੀ ਜਾ ਰਹੇ ਨੇ। ਸਮਝ ਆਉਂਦੀ ਹੈ ਕਿ ਸਵਾਸ ਅਸੀਂ ਆਪ ਨਹੀਂ ਲੈਂਦੇ, ਉਹ ਮਾਲਕ ਸਾਨੂੰ ਸਵਾਸ ਦੇ ਰਿਹਾ ਹੈ। ਔਰ ਇੱਕ ਇੱਕ ਸਵਾਸ ਲੇਖੇ ਵਿੱਚ ਹੈ। ਮੈਨੂੰ ਇੱਕ ਗੱਲ ਯਾਦ ਆਈ, ਮੇਰਾ ਜੀ ਕੀਤਾ ਮੈਂ ਤੁਹਾਡੇ ਨਾਲ ਸਾਂਝੀ ਕਰ ਜਾਵਾਂ। ਇੱਕ ਵਾਰੀ ਨਾ ਇੱਕ ਨੌਜਵਾਨ ਉਹ ਕਿਸੇ ਫਕੀਰ ਕੋਲ ਚਲਾ ਗਿਆ ਜੰਗਲ ਵਿੱਚ। ਉਸ ਨੌਜਵਾਨ ਨੇ ਰੱਬ ਦੇ ਘਰ ਦੀਆਂ ਗੱਲਾਂ ਸਰਵਣ ਕੀਤੀਆਂ, ਇੰਨਾ ਪ੍ਰਭਾਵਿਤ ਹੋਇਆ ਕਿ ਹੁਣ ਇਹਨੇ ਰੋਜ਼ ਹੀ ਜਾਣਾ, ਉਸ ਫਕੀਰ ਦੇ ਕੋਲ ਬੈਠਣਾ, ਜਾ ਕੇ ਪਰਮਾਰਥ ਦੀਆਂ ਗੱਲਾਂ, ਰੱਬ ਦੇ ਘਰ ਦੀਆਂ ਗੱਲਾਂ ਕਰਨੀਆਂ ਤੇ ਘਰ ਵਾਪਸ ਆ ਜਾਣਾ। ਕਦੀ ਕਦੀ ਉਹਨੇ ਫਕੀਰ ਨੂੰ ਟਿੱਚਰ ਮਜ਼ਾਕ ਵੀ ਕਰ ਦੇਣਾ, ਕਦੇ ਕਦੇ ਮਜ਼ਾਕ ਵੀ ਕਰ ਦਿੰਦਾ ਸੀ। ਤੇ ਇੱਕ ਦਿਨ ਇਹ ਨੌਜਵਾਨ ਕਹਿਣ ਲੱਗਾ, ਫਕੀਰ ਸਾਈਂ, ਮੈਂ ਕੱਲ ਤੇਰੇ ਦਰਬਾਰ ਦੀ ਹਾਜ਼ਰੀ ਨਹੀਂ ਭਰਨੀ। ਉਸ ਫਕੀਰ ਨੇ ਕਿਹਾ, ਬੇਟਾ ਕਿਉਂ? ਕਹਿਣ ਲੱਗਾ, ਕੱਲ ਮੈਂ ਬਸਤੀ ਵਿੱਚ ਜਾਣਾ, ਬਸਤੀ ਤੋਂ ਭਾਵ ਹੁੰਦਾ ਸ਼ਹਿਰ, ਕੱਲ ਮੈਂ ਬਸਤੀ ਵਿੱਚ ਜਾਣਾ। ਤੇ ਫਕੀਰ ਕਹਿਣ ਲੱਗਾ, ਬੇਟਾ ਮੈਂ ਤੇ ਕਈਆਂ ਦਿਨਾਂ ਦਾ ਇੰਤਜ਼ਾਰ ਕਰ ਰਿਹਾ ਸੀ, ਕੋਈ ਸ਼ਹਿਰ ਜਾਣ ਵਾਲਾ ਹੋਵੇ, ਮੈਂ ਵੀ ਥੋੜਾ ਜਿਹਾ ਸਮਾਨ ਮੰਗਾਣਾ ਤੇ ਮੈਨੂੰ ਵੀ ਲਿਆ ਦਿਆ। ਉਹ ਫਕੀਰ ਕਹਿਣ ਲੱਗਾ, ਨੌਜਵਾਨ ਕਹਿਣ ਲੱਗਾ, ਬਾਬਾ ਤੂੰ ਕੀ ਮੰਗਾਣਾ? ਕਹਿਣ ਲੱਗਾ, ਤਿੰਨ ਚੀਜ਼ਾਂ ਮੰਗਾਣੀਆਂ ਨੇ, ਕਾਗਜ਼ ਲੈ, ਕਲਮ ਲੈ ਤੇ ਲਿਖ ਲੈ। ਇਹ ਨੌਜਵਾਨ ਪੜ੍ਹਿਆ ਲਿਖਿਆ ਸੀ, ਕਹਿਣ ਲੱਗਾ, ਬਾਬਾ ਮੇਰੀ ਮੈਮਰੀ ਬੜੀ ਸ਼ਾਰਪ ਹੈ, ਮੈਨੂੰ ਭੁੱਲਦਾ ਨਹੀਂ, ਤੂੰ ਤਿੰਨ ਤੇ ਚੀਜ਼ਾਂ ਮੰਗਾਣੀਆਂ ਨੇ, ਲਿਖਣ ਦੀ ਕੀ ਲੋੜ ਹੈ? ਤੇ ਫਕੀਰ ਹੱਸ ਕੇ ਕਹਿਣ ਲੱਗਾ, ਨਹੀਂ ਪੁੱਤਰ, ਇੱਥੇ ਤੇ ਲੋਕੀ ਲਿਖਿਆ ਵੀ ਭੁੱਲਦੇ ਜਾਂਦੇ ਨੇ। ਔਰ ਹਕੀਕਤ ਜੇ ਅਸੀਂ ਜੋ ਲਿਖਾ ਕੇ ਆਏ ਹਾਂ ਨਾ ਜੀ, ਇੱਥੇ ਆ ਕੇ ਅਸੀਂ ਸਾਰਾ ਭੁੱਲ ਗਏ, ਸਾਨੂੰ ਯਾਦ ਹੀ ਨਹੀਂ ਰਿਹਾ। ਕਹਿਣ ਲੱਗੇ, ਦੁਨੀਆ ਦੇ ਲੋਕ ਲਿਖਿਆ ਵੀ ਭੁੱਲਦੇ ਜਾਂਦੇ ਨੇ, ਤੂੰ ਕਾਗਜ਼ ਲੈ, ਕਲਮ ਲੈ ਤੇ ਲਿਖ। ਉਹਨੇ ਕਿਹਾ, ਜੀ ਠੀਕ ਹੈ, ਦੱਸ ਫਕੀਰ ਸਾਈਂ ਕੀ ਚਾਹੀਦਾ? ਬੜੇ ਧਿਆਨ ਨਾਲ ਸਰਵਣ ਕਰਿਓ, ਤਿੰਨ ਚੀਜ਼ਾਂ ਇਹਨੇ ਲਿਖਾਈਆਂ ਜੀ। ਨੰਬਰ ਇੱਕ, ਕਹਿਣ ਲੱਗਾ, ਲਿਖ ਵਧੇ ਵਧੇ। ਨੰਬਰ ਦੋ, ਘਟੇ ਘਟੇ ਨੰਬਰ ਤਿੰਨ ਨਾ ਵਧੇ ਤੇ ਨਾ ਘਟੇ ਇਹ ਤਿੰਨ ਚੀਜ਼ਾਂ ਬੜਾ ਹੈਰਾਨ ਹੋਇਆ ਮਨ ਵਿੱਚ ਸੋਚਦਾ ਕਿ ਆਹ ਤੇ ਮੈਂ ਸੁਣੀਆਂ ਹੀ ਪਹਿਲੀ ਵਾਰੀ ਨੇ ਇਹ ਨਾ ਤੇ ਕੋਈ ਖਾਣ ਵਾਲੀ ਚੀਜ਼ ਲੱਗਦੀ ਏ ਨਾ ਕੋਈ ਪਾਣ ਵਾਲੀ ਲੱਗਦੀ ਹੈਰਾਨ ਹੋਇਆ ਪਰ ਕਾਗਜ਼ ਲਿਆ ਚਲਾ ਗਿਆ ਦੁਕਾਨ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਇੱਕ ਦੁਕਾਨ ਤੇ ਇਹ ਫਿਰਦਾ ਰਿਹਾ ਪਰ ਇਹਨੂੰ ਇਹ ਤਿੰਨ ਚੀਜ਼ਾਂ ਕਿਤੋਂ ਨਹੀਂ ਮਿਲੀਆਂ ਜਿਹੜੇ ਦੁਕਾਨਦਾਰ ਸਨ ਉਹਨਾਂ ਨੇ ਟਿਚਰਾਂ ਮਜ਼ਾਕ ਤੇ ਕੀਤੇ ਕਿ ਕੋਈ ਪਾਗਲ ਬੰਦਾ ਲੱਗਦਾ ਜਿਹੜਾ ਕਾਗਜ਼ ਲੈ ਕੇ ਤੁਰਿਆ ਫਿਰਦਾ ਕਿਸੇ ਕੋਲੋਂ ਸਮਾਨ ਨਹੀਂ ਮਿਲਿਆ ਮਨ ਵਿੱਚ ਸੋਚਦਾ ਕਿ ਕਦੀ ਕਦੀ ਮੈਂ ਵੀ ਫਕੀਰ ਨੂੰ ਟਿਚਰਾਂ ਮਜ਼ਾਕ ਕਰ ਲੈਂਦਾ ਸਾਂ ਹੋ ਸਕਦਾ ਕਿ ਫਕੀਰ ਨੇ ਵੀ ਕਿਤੇ ਮੇਰੇ ਨਾਲ ਮਜ਼ਾਕ ਹੀ ਕੀਤਾ ਹੋਵੇ ਸਵੇਰ ਤੋਂ ਸ਼ਾਮ ਤੱਕ ਫਿਰਦਾ ਰਿਹਾ ਜਦੋਂ ਸ਼ਾਮੀ ਵਾਪਸ ਘਰ ਮੁੜਨ ਲੱਗਾ ਨਾ ਤੇ ਇਹਨੂੰ ਇੱਕ ਫਕੀਰ ਹੋਰ ਬੈਠਾ ਮਿਲ ਗਿਆ ਮਨ ਵਿੱਚ ਸੋਚਿਆ ਕਿ ਹੋ ਸਕਦਾ ਇਹਦੇ ਨੂੰ ਪਤਾ ਹੋਵੇ ਜਾ ਕੇ ਕਹਿਣ ਲੱਗਾ ਫਕੀਰ ਸਾਈ ਮੈਂ ਸਵੇਰ ਦਾ ਦੁਕਾਨਾਂ ਤੇ ਤੁਰਿਆ ਫਿਰਦਾ ਪਰ ਮੈਨੂੰ ਆਹ ਤਿੰਨ ਚੀਜ਼ਾਂ ਕਿਤੋਂ ਨਹੀਂ ਮਿਲੀਆਂ ਜੇ ਕਿਤੇ ਤੇਰੀ ਨੌਲੇਜ ਵਿੱਚ ਹੋਵੇ ਤੇ ਦੱਸ ਇਹ ਕਿੱਥੋਂ ਮਿਲਣਗੀਆਂ ਉਹ ਕਹਿਣ ਲੱਗਾ ਐਸੀ ਕਿਹੜੀ ਚੀਜ਼ ਹੈ ਬੇਟਾ ਜਿਹੜੀ ਕਿਤੋਂ ਨਹੀਂ ਮਿਲੀ ਦੱਸ ਕੀ ਚਾਹੀਦਾ ਇਹਨੇ ਕਿਹਾ ਜੀ ਤਿੰਨ ਚੀਜ਼ਾਂ ਨੇ ਵਧੇ ਵਧੇ ਘਟੇ ਘਟੇ ਨਾ ਵਧੇ ਤੇ ਨਾ ਘਟੇ ਜਦੋਂ ਇਹ ਸੁਣਿਆ ਤੇ ਫਕੀਰ ਤਾੜੀ ਮਾਰ ਕੇ ਹੱਸਣ ਲੱਗ ਪਿਆ ਉਹ ਕਹਿੰਦਾ ਬਾਬਾ ਤੂੰ ਹੱਸਿਆ ਕਿਉਂ ਕਹਿਣ ਲੱਗਾ ਬੇਟਾ ਮੈਨੂੰ ਲੱਗਦਾ ਕਿਸੇ ਮੇਰੇ ਵਰਗੇ ਨੇ ਤੈਨੂੰ ਲਿਖਾਈਆਂ ਨੇ ਉਹ ਕਹਿਣ ਲੱਗਾ ਤੈਨੂੰ ਕਿਵੇਂ ਪਤਾ ਤੇਰੇ ਵਰਗੇ ਨੇ ਲਿਖਾਈਆਂ ਕਹਿਣ ਲੱਗਾ ਪੁੱਤਰ ਇੱਕ ਫਕੀਰ ਦੀ ਭਾਸ਼ਾ ਫਕੀਰ ਹੀ ਜਾਣ ਸਕਦਾ ਦੂਜਾ ਨਹੀਂ ਫਿਰ ਤੈਨੂੰ ਇਹ ਵੀ ਪਤਾ ਹੋਵੇਗਾ ਕਿ ਕਿੱਥੋਂ ਮਿਲਣਗੀਆਂ ਕਹਿਣ ਲੱਗਾ ਬੇਟਾ ਇਹ ਚੀਜ਼ਾਂ ਦੁਕਾਨਾਂ ਤੋਂ ਨਹੀਂ ਮਿਲਦੀਆਂ ਇਹ ਤੇ ਬੰਦਾ ਧੁਰ ਦਰਗਾਹੋਂ ਨਾਲ ਲੈ ਕੇ ਆਉਂਦਾ ਹੈ ਫਿਰ ਮੈਂ ਉਸ ਫਕੀਰ ਨੂੰ ਕੀ ਜਵਾਬ ਦਿਆਂ ਤੇ ਜਿਹੜਾ ਉਹਨੇ ਜਵਾਬ ਦਿੱਤਾ ਨਾ ਜੀ ਉਹ ਵੀ ਬੜਾ ਕਮਾਲ ਹੈ ਕਹਿਣ ਲੱਗੇ ਬੇਟਾ ਜਿੱਥੇ ਲਿਖਿਆ ਨਾ ਵਧੇ ਵਧੇ ਇਹਦੇ ਅੱਗੇ ਲਿਖਦੇ ਤ੍ਰਿਸ਼ਨਾ ਕਹਿਣ ਲੱਗਾ ਜਿਹੜੀ ਤ੍ਰਿਸ਼ਨਾ ਹੈ ਨਾ ਬੰਦੇ ਦੀ ਇਹ ਮਰਦੇ ਦਮ ਤੱਕ ਵੱਧਦੀ ਰਹਿੰਦੀ ਹੈ ਕਦੇ ਘਟਦੀ ਨਹੀਂ ਮਾਨਯੋਗ ਮਸਕੀਨ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਈ ਵਾਰੀ ਸੁਣਾਉਂਦੇ ਸਨ ਉਹ ਕਹਿੰਦੇ ਨੇ ਇੱਕ ਸ਼ਾਹੂਕਾਰ ਆਖਰੀ ਸਾਹਾਂ ਤੇ ਹੈ ਤੇ ਚਾਰ ਪੁੱਤਰ ਸਨ ਘਰ ਵਾਲੀ ਨੂੰ ਕਹਿਣ ਲੱਗਾ ਵੱਡਾ ਮੁੰਡਾ ਕਿੱਥੇ ਹੈ ਉਹਨੇ ਕਿਹਾ ਜੀ ਤੁਹਾਡੇ ਸਿਰ ਵਾਲੇ ਪਾਸੇ ਬੈਠਾ ਹੈ ਥੋੜੀ ਦੇਰ ਬਾਅਦ ਪੁੱਛਿਆ ਕਿ ਉਸ ਤੋਂ ਛੋਟਾ ਕਿੱਥੇ ਹੈ ਕਹਿਣ ਲੱਗੀ ਤੁਹਾਡੇ ਸੱਜੇ ਪਾਸੇ ਬੈਠਾ ਹੋਰ ਥੋੜੀ ਦੇਰ ਬਾਅਦ ਪੁੱਛਿਆ ਕਿ ਉਸ ਤੋਂ ਛੋਟਾ ਕਿੱਥੇ ਹੈ ਕਹਿਣ ਲੱਗੀ ਤੁਹਾਡੇ ਖੱਬੇ ਪਾਸੇ ਬੈਠਾ ਤੇ ਸਵਾਸ ਵੀ ਬੜੇ ਔਖੇ ਲੈ ਰਿਹਾ ਸੀ ਥੋੜੀ ਜਿਹੀ ਹਿੰਮਤ ਜਟਾਈ ਤੇ ਕਹਿਣ ਲੱਗਾ ਚੌਥਾ ਕਿੱਥੇ ਵੇ ਛੋਟੂ ਛੋਟੂ ਕਿੱਥੇ ਹੈ ਘਰ ਦੀ ਕਹਿਣ ਲੱਗੀ ਤੁਹਾਡੇ ਪੈਰਾਂ ਵਾਲੇ ਪਾਸੇ ਬੈਠਾ ਤੇ ਮੱਥੇ ਤੇ ਹੱਥ ਮਾਰ ਕੇ ਕਹਿੰਦਾ ਕੰਬਖਤ ਚਾਰੇ ਘਰ ਹੀ ਬੈਠੇ ਨੇ ਦੁਕਾਨ ਤੇ ਕੋਈ ਵੀ ਨਹੀਂ ਗਿਆ ਆਖਰੀ ਸਾਹਾਂ ਤੇ ਫਿਰ ਵੀ ਤ੍ਰਿਸ਼ਨਾ ਜਿਹੜੀ ਉਹ ਮਿੱਟੀ ਨਹੀਂ ਵੱਧਦੀ ਬਿਨਾਂ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਕਹਿਣ ਲੱਗੇ ਬੇਟਾ ਇਹਦੇ ਅੱਗੇ ਲਿਖਦੇ ਤ੍ਰਿਸ਼ਨਾ ਇਹ ਬੰਦੇ ਦੀ ਮਰਦੇ ਦਮ ਤੱਕ ਵੀ ਵੱਧਦੀ ਹੈ ਤੇ ਘਟੇ ਘਟੇ ਉਹ ਕੀ ਹੈ ਕਹਿਣ ਲੱਗਾ ਇਹਦੇ ਅੱਗੇ ਲਿਖ ਮਨੁੱਖ ਦੀ ਆਰਜਾ ਬੰਦੇ ਦੀ ਜਿਹੜੀ ਉਮਰ ਹੈ ਨਾ ਜੀ ਉਹ ਪੈਰੋ ਪੈਰ ਘਟਦੀ ਜਾਂਦੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਨੂੰ ਉਪਦੇਸ਼ ਕਰਦਿਆਂ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੇ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉ ਪਾਣੀ ਕਹਿੰਦੇ ਨੇ ਜਿਵੇਂ ਟੁੱਟੇ ਘੜੇ ਵਿੱਚੋਂ ਇੱਕ ਇੱਕ ਬੂੰਦ ਗਿਰਦੀ ਹੈ ਨਾ ਤੇ ਸਾਰਾ ਘੜਾ ਹੀ ਖਾਲੀ ਹੋ ਜਾਂਦਾ ਇਸੇ ਤਰ੍ਹਾਂ ਸਾਡੀ ਉਮਰ ਜਿਹੜੀ ਹੈ ਨਾ ਉਹ ਪੈਰੋ ਪੈਰ ਘਟਦੀ ਜਾਂਦੀ ਹੈ ਦਿਨੋ ਦਿਨ ਉਮਰ ਘਟਦੀ ਜਾ ਰਹੀ ਹੈ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਕਬੀਰ ਜੀ ਕਹਿੰਦੇ ਨੇ ਕਿ ਜਨਨੀ ਜਾਣਤ ਹੈ ਸੁੱਤ ਬੜਾ ਹੋਤ ਹੈ ਇਤਨਾ ਕੁ ਨਾ ਜਾਣੇ ਜੇ ਦਿਨ ਦਿਨ ਅਉਧ ਘਟਤ ਹੈ। ਕਹਿੰਦੇ ਨੇ ਮਾਂ ਕਹਿੰਦੀ ਹੈ ਮੇਰਾ ਪੁੱਤਰ ਦਿਨੋ ਦਿਨ ਵੱਡਾ ਹੁੰਦਾ ਜਾਂਦਾ ਤੇ ਕਬੀਰ ਸਾਹਿਬ ਕਹਿਣ ਲੱਗੇ ਨਹੀਂ ਮਾਂ ਭੋਲੀਏ ਇਹ ਵੱਡਾ ਨਹੀਂ ਹੁੰਦਾ ਇਹ ਤੇ ਦਿਨੋ ਦਿਨ ਛੋਟਾ ਹੁੰਦਾ ਜਾਂਦਾ ਉਮਰ ਤੇ ਪੈਰੋ ਪੈਰ ਘਟਦੀ ਜਾ ਰਹੀ ਹੈ। ਫੂਟੇ ਘੱਟ ਜਿਉਂ ਪਾਣੀ ਜਿਵੇਂ ਟੁੱਟੇ ਘੜੇ ਵਿੱਚੋਂ ਤੇ ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਕਿ ਸਾਡੇ ਸਰੀਰ ਨੂੰ ਮਿੱਟੀ ਦੇ ਭਾਂਡੇ ਨਾਲ ਬਾਰ ਬਾਰ ਕਿਉਂ ਤਸ਼ਬੀਹ ਦਿੱਤੀ ਗਈ। ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੈ ਠਨਕਾ। ਹੁਣ ਬਾਰ ਬਾਰ ਇਸ ਨੂੰ ਮਿੱਟੀ ਦੇ ਭਾਂਡੇ ਨਾਲ ਤਸ਼ਬੀਹ ਕਿਉਂ ਦਿੱਤੀ? ਕਿਉਂਕਿ ਜੇ ਕਿਤੇ ਭਾਂਡਾ ਸਾਡੇ ਕੋਲ ਸੋਨੇ ਦਾ ਹੋਵੇ ਨਾ ਜੀ, ਉਹਦੇ ਵਿੱਚ ਕਿਤੇ ਕਰੈਕ ਆ ਗਿਆ, ਤਰੇੜ ਆ ਗਈ, ਉਹਦੀ ਰਿਪੇਅਰ ਵੀ ਹੋ ਜਾਂਦੀ ਹੈ, ਉਹ ਢਾਲ ਕੇ ਵੀ ਉਹਨੂੰ ਬਣਾਇਆ ਜਾ ਸਕਦਾ। ਭਾਂਡਾ ਚਾਂਦੀ ਦਾ ਹੋਵੇ ਉਹਦੀ ਰਿਪੇਅਰ ਵੀ ਹੋ ਜਾਏਗੀ, ਢਾਲ ਕੇ ਵੀ ਬਣ ਜਾਏਗਾ। ਭਾਂਡਾ ਲੋਹੇ ਦਾ ਹੋਵੇ ਉਹ ਵੀ ਰਿਪੇਅਰ ਹੋ ਜਾਂਦਾ, ਢਾਲ ਕੇ ਵੀ ਬਣ ਜਾਂਦਾ। ਪਰ ਜਿਸ ਦਿਨ ਮਿੱਟੀ ਦਾ ਭਾਂਡਾ ਟੁੱਟਦਾ ਨਾ, ਇਹਨੂੰ ਕੇਵਲ ਸੁੱਟਣਾ ਹੀ ਪੈਂਦਾ, ਜਿਹਦਾ ਮੁੜ ਕੇ ਕੁਝ ਨਹੀਂ ਬਣਦਾ। ਕਹਿਣ ਲੱਗੇ ਪਿਆਰਿਆ ਇਹ ਮਿੱਟੀ ਦਾ ਭਾਂਡਾ ਤੇਰਾ। ਇੱਕ ਬੇਨਤੀ ਹੋਰ ਕਰਾਂ, ਜੇ ਕਿਸੇ ਬੰਦੇ ਨੇ ਭਾਂਡਾ ਬੜਾ ਹੀ ਸੰਭਾਲਿਆ ਹੋਵੇ, ਜਾ ਕੇ ਕਿਤੇ 2 ਸਾਲ 4 ਸਾਲ 10 ਸਾਲ ਬਾਅਦ ਉਹਦੇ ਵਿੱਚ ਤਰੇੜ ਆਈ, ਕਿਉਂਕਿ ਉਹਦੀ ਸੰਭਾਲ ਬੜੀ ਹੈ। ਪਰ ਜਿਹੜਾ ਸਾਡਾ ਸਰੀਰ ਰੂਪੀ ਭਾਂਡਾ ਨਾ ਜੀ, ਇਹ ਤੇ ਜਿੱਦਣ ਅਸੀਂ ਪਹਿਲਾ ਸਵਾਸ ਲਿਆ ਸੀ ਨਾ ਮੂੰਹ ਰਸਤੇ, ਉਦਣ ਹੀ ਇਹਦੇ ਵਿੱਚ ਤਰੇੜ ਆ ਗਈ ਸੀ, ਉਦਣ ਹੀ ਗਿਣਤੀ ਘਟਣੀ ਸਾਡੀ ਸ਼ੁਰੂ ਹੋ ਗਈ ਸੀ, ਇੱਕ ਇੱਕ ਬੂੰਦ ਗਿਰਨੀ ਸ਼ੁਰੂ ਹੋ ਗਈ। ਤੋ ਪਾਤਸ਼ਾਹ ਜੀ ਸਾਨੂੰ ਸੁਚੇਤ ਕਰਦੇ ਨੇ ਕਿ ਛਿਨ ਛਿਨ ਔਧ ਬਿਹਾਤ ਹੈ, ਫੂਟੇ ਘੱਟ ਜਿਉ ਪਾਣੀ। ਇੱਕ ਬੇਨਤੀ ਹੋਰ, ਕਹਿਣ ਲੱਗੇ ਕਿ ਨਾ ਵਧੇ ਨਾ ਘਟੇ ਇਹ ਕੀ ਹੈ? ਤੀਸਰਾ ਬਚਨ, ਪਹਿਲਾ ਹੈ ਬੰਦੇ ਦੀ ਤ੍ਰਿਸ਼ਨਾ, ਦੂਸਰਾ ਮਨੁੱਖ ਦੀ ਆਰਜਾ, ਤੇ ਤੀਸਰਾ ਨਾ ਵਧੇ ਨਾ ਘਟੇ ਇਹ ਕੀ ਹੈ? ਇਹਨੇ ਬੰਦੇ ਦੇ ਸਵਾਸ, ਜਿੰਨੇ ਮਾਲਕ ਨੇ ਸਵਾਸ ਦਿੱਤੇ ਨੇ ਨਾ, ਓਨੇ ਹੀ ਅਸੀਂ ਲੈਣੇ ਨੇ, ਉਸ ਤੋਂ ਵੱਧ ਨਹੀਂ ਜੇ ਲਏ ਜਾ ਸਕਦੇ। ਦੁਨੀਆਂ ਦਾ ਜੇਤੂ ਸੀ ਸਿਕੰਦਰ, ਤੇ ਮਾਂ ਨਾਲ ਵਾਅਦਾ ਕੀਤਾ ਸੀ, ਤੁਰਨ ਲੱਗਿਆ ਜਦੋਂ ਕਦਮਾਂ ਤੇ ਸਿਰ ਰੱਖਿਆ ਤੇ ਮਾਂ ਕਹਿਣ ਲੱਗੀ ਬੇਟਾ ਕਿੰਨਾ ਕੁ ਟਾਈਮ ਲਾ ਕੇ ਆਏਗਾ ਦੁਨੀਆਂ ਨੂੰ ਜਿੱਤਣ ਚੱਲਿਆ? ਕਹਿਣ ਲੱਗਾ ਮਾਂ ਮੈਨੂੰ ਆਪਣੇ ਆਪ ਤੇ ਇੰਨਾ ਮਾਣ ਹੈ, ਮੈਂ ਬਹੁਤਾ ਸਮਾਂ ਨਹੀਂ ਲੱਗਣ ਦੇਣਾ, ਛੇਤੀ ਇਹ ਜਿੱਤਿਆ ਹੋਇਆ ਸਿਰ ਤੇਰੇ ਕਦਮਾਂ ਵਿੱਚ ਆ ਕੇ ਰੱਖਾਂਗਾ। ਜਦੋਂ ਬਿਮਾਰ ਹੋ ਗਿਆ ਨਾ, ਤੇ ਸ਼ਾਹੀ ਤਬੀਬਾਂ ਨੇ ਬੜਾ ਯਤਨ ਕੀਤਾ, ਆਖਰਕਾਰ ਕਹਿਣ ਲੱਗੇ ਰਾਜਨ ਤੇਰਾ ਰੋਗ ਇੰਨਾ ਵੱਧ ਗਿਆ, ਸਾਡੇ ਵੱਸੋਂ ਬਾਹਰ ਹੋ ਗਿਆ। ਤੇ ਸਿਕੰਦਰ ਨੇ ਇੱਕ ਗੱਲ ਕਹੀ, ਕਹਿਣ ਲੱਗਾ ਮੈਂ ਤੁਹਾਡੇ ਕੋਲੋਂ ਕੁਝ ਵੀ ਨਹੀਂ ਮੰਗਦਾ, ਤੁਹਾਨੂੰ ਅੱਧਾ ਰਾਜ ਭਾਗ ਦੇ ਦਿਆਂਗਾ, ਬਸ ਇੱਕ ਕੰਮ ਕਰੋ ਕਿ ਮੈਨੂੰ ਕੁਝ ਸਵਾਸ ਚਾਹੀਦੇ ਨੇ, ਮੈਂ ਆਪਣੀ ਮਾਂ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰ ਲਵਾਂ। ਤੇ ਉਹਨਾਂ ਪਤਾ ਕੀ ਆਖਿਆ? ਕਹਿਣ ਲੱਗੇ ਸਿਕੰਦਰ ਤੂੰ ਅੱਧੇ ਰਾਜ ਭਾਗ ਦੀ ਗੱਲ ਕਰਦਾ, ਤੂੰ ਸਾਰਾ ਰਾਜ ਭਾਗ ਵੀ ਦੇ ਦੇਵੇਂ ਤੈਨੂੰ ਅਸੀਂ ਇੱਕ ਵੀ ਸਵਾਸ ਨਹੀਂ ਦੇ ਸਕਦੇ, ਕਿਉਂਕਿ ਸਵਾਸ ਅਸੀਂ ਆਪ ਨਹੀਂ ਲੈਂਦੇ, ਸਵਾਸ ਉਹ ਮਾਲਕ ਸਾਨੂੰ ਦੇ ਰਿਹਾ। ਹੁਣ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਦੇਖੋ ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਦੇ ਕੇ ਸਾਨੂੰ ਭੇਜਿਆ ਇਸ ਸੰਸਾਰ ਵਿੱਚ, ਪਰ ਇੱਥੇ ਆਏ ਆ ਨਾ, ਤੇ ਜੇ ਆਏ ਆ ਤੇ ਕੇਵਲ ਕੀੜੇ ਮਕੌੜਿਆਂ ਦੀ ਤਰ੍ਹਾਂ ਨਾ ਸੰਸਾਰ ਤੋਂ ਚਲੇ ਜਾਈਏ, ਇੱਥੇ ਆਏ ਆ ਤੇ ਕੁਝ ਐਸਾ ਕਰਕੇ ਜਾਈਏ। ਇੱਕ ਅਦੀਬ ਦਾ ਮੈਨੂੰ ਕਥਨ ਯਾਦ ਆਉਂਦਾ, ਉਹ ਕਹਿੰਦੇ ਨੇ ਵੋ ਚਾਲ ਚੱਲ ਕੱਟੇ ਖੁਸ਼ੀ ਸੇ ਜ਼ਿੰਦਗੀ ਤੇਰੀ, ਵੋ ਕਾਮ ਕਰ ਸਭ ਤੁਝੇ ਯਾਦ ਕੀਆ ਕਰੇ। ਕਿਵੇਂ? ਜਿਵੇਂ ਅੱਜ ਮਾਤਾ ਜੋਗਿੰਦਰ ਕੌਰ ਜੀ ਨੂੰ ਯਾਦ ਕਰ ਰਹੇ। ਵੋ ਚਾਲ ਚੱਲ ਕੱਟੇ ਖੁਸ਼ੀ ਸੇ ਜ਼ਿੰਦਗੀ ਤੇਰੀ, ਵੋ ਕਾਮ ਕਰ ਸਭ ਤੁਝੇ ਯਾਦ ਕੀਆ ਕਰੇ, ਜਿਸ ਮਾਫਲ ਮੇਂ ਵੀ ਹੋ ਉਹ ਤੇਰਾ ਹੀ ਜ਼ਿਕਰੇ ਖੈਰ, ਤੇਰਾ ਨਾਮ ਵੀ ਲੈ ਤੋ ਅਦਬ ਸੇ ਲਿਆ ਕਰੇ, ਤੈਨੂੰ ਪਿੱਛੋਂ ਵੀ ਕੋਈ ਯਾਦ ਕਰੇ ਤੇ ਚੰਗੇ ਸ਼ਬਦਾਂ ਦੇ ਨਾਲ। ਜਾਣਾ ਤੇ ਸਾਰਿਆਂ ਹੀ ਹੈ, ਪਰ ਗੁਰੂ ਸਵਾਰਿਓ ਬਾਕੀ ਰਿਸ਼ਤੇ ਨਾਤੇ ਸਾਰੇ ਮੁਬਾਰਕ ਨੇ, ਪਰ ਜਿਹੜਾ ਇੱਕ ਮਾਂ ਦਾ ਨਾਤਾ ਹੈ ਨਾ ਜੀ, ਮਾਂ ਵਰਗਾ ਹੋਰ ਕੋਈ ਰਿਸ਼ਤਾ ਨਹੀਂ ਜੀ। ਮਾਨਯੋਗ ਬਾਬਾ ਜੀ ਪਾਸੋਂ ਆਪ ਜੀ ਨੇ ਪ੍ਰੋਫੈਸਰ ਮੋਹਨ ਸਿੰਘ ਜੀ ਦੀਆਂ ਉਹ 17 ਵੀ ਸਰਵਣ ਕੀਤੀਆਂ, ਜਿਨ੍ਹਾਂ ਵਿੱਚ ਉਹ ਕਹਿੰਦੇ ਨੇ ਕਿ ਵੇਖੋ ਮਾਂ ਵਰਗਾ ਘਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ। ਮਾਂ ਇੱਕ ਐਸਾ ਬੂਟਾ ਹੈ ਜਿਹਦੀ ਛਾਂ ਬੜੀ ਸੰਘਣੀ ਹੈ, ਆਪਣੇ ਬੱਚੇ ਨੂੰ ਕਦੇ ਧੁੱਪ ਨਹੀਂ ਲੱਗਣ ਦਿੰਦੀ, ਸੇਕ ਨਹੀਂ ਲੱਗਣ ਦਿੰਦੀ। ਮਾਂ ਵਰਗਾ ਘਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਬੂਟੇ ਦੀ ਜੜ ਕੱਟ ਦਿਓ ਨਾ ਤੇ ਉਹ ਸੁੱਕ ਜਾਏਗਾ, ਪਰ ਮਾਂ ਇੱਕ ਐਸਾ ਦਰਖਤ ਹੈ ਕਿ ਜੇ ਇਹਦੇ ਬੱਚਿਆਂ ਨੂੰ ਜਰਾ ਜਿੰਨਾ ਦੁੱਖ ਪਹੁੰਚੇ ਤੇ ਮਾਂ ਦੀ ਜਾਨ ਪਹਿਲਾਂ ਨਿਕਲ ਜਾਂਦੀ ਹੈ। ਇੱਕ ਬੇਨਤੀ ਹੋਰ ਕਰਾਂ, ਮਾਂ ਦੇ ਬਾਰੇ ਵਿੱਚ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਤੇ ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ, ਉਹ ਕਹਿੰਦੇ ਨੇ ਕਿ ਮਾਂ ਦਾ ਹਿਰਦਾ ਐਸਾ ਹੁੰਦਾ ਕਿ ਆਪਣੇ ਪੁੱਤਰ ਨੂੰ ਕਦੇ ਵੀ ਭੈੜਾ ਨਹੀਂ ਆਖਦੀ। ਜੇ ਕਿਤੇ ਪੁੱਤਰ ਮਾੜਾ ਵੀ ਨਿਕਲ ਆਇਆ ਨਾ, ਸਾਰਾ ਸੰਸਾਰ ਉਹਨੂੰ ਮਾੜਾ ਆਖੇਗਾ, ਪਰ ਮਾਂ ਕਹਿੰਦੀ ਹੈ ਨਹੀਂ, ਆਪੇ ਸਿਆਣਾ ਹੋ ਜਾਏਗਾ। ਬੜਾ ਪਿਆਰਾ ਬਚਨ ਉਹ ਕਹਿੰਦੇ ਨੇ, ਸੋਤੇ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇਤੇ। ਮਾਂ ਕਦੇ ਵੀ ਅੰਦਰ ਗੰਢ ਨਹੀਂ ਬੰਨਦੀ। ਇੱਥੋਂ ਤੱਕ ਕਿ ਅੱਗੇ ਜਾ ਕੇ ਕਹਿੰਦੇ ਨੇ, ਜੇ ਅਤ ਕੋਪ ਕਰੇ ਕਰਤਾਇਆ ਤੋ ਵੀ ਚੀਤ ਨਾ ਰੱਖ ਸਮਾਇਆ। ਜੇ ਕਿਤੇ ਗੁੱਸੇ ਵਿੱਚ ਆ ਕੇ ਮਾਂ ਦੇ ਗਲ ਵੀ ਪੈ ਜਾਏ ਨਾ, ਤੇ ਮਾਂ ਕਦੇ ਅੰਦਰ ਗੰਢ ਨਹੀਂ ਜੇ ਬੰਨਦੀ, ਅੰਦਰੋਂ ਮਾਂ ਭੁਲਾ ਦਿੰਦੀ ਹੈ। ਮੈਨੂੰ ਇੱਕ ਗੱਲ ਯਾਦ ਆਈ, ਕਹਿੰਦੇ ਨੇ ਇੱਕ ਨੌਜਵਾਨ ਬੱਚਾ ਜਿਹਦੀ ਮਾਂ ਨੇ ਉਹਨੂੰ ਪੜ੍ਹਾਉਣਾ ਸ਼ੁਰੂ ਕੀਤਾ, ਚੰਗੀ ਵਿਦਿਆ ਦਵਾਈ, ਹੋਸਟਲ ਵਿੱਚ ਜਾ ਕੇ ਉਹਨੇ ਰਹਿਣਾ, ਤੇ ਮਾਂ ਨੇ ਲੋਕਾਂ ਦੇ ਗੋਹਾ ਕੂੜਾ ਕਰਕੇ ਕੱਪੜੇ ਧੋ ਕੇ ਭਾਂਡੇ ਮਾਂਝ ਕੇ ਉਸ ਬੱਚੇ ਦੀਆਂ ਫੀਸਾਂ ਦੇਣੀਆਂ। ਪਰ ਜਿਹੜੀ ਮਾਂ ਸੀ ਨਾ ਜੀ, ਉਹ ਇੱਕ ਅੱਖ ਤੋਂ ਕਾਣੀ ਸੀ, ਉਹਦੀ ਇੱਕ ਅੱਖ ਨਹੀਂ ਸੀ। ਜਦੋਂ ਕਿਤੇ ਮਾਂ ਨੇ ਕਹਿਣਾ, ਪੁੱਤਰ ਮੇਰਾ ਜੀ ਕਰਦਾ ਮੈਂ ਤੈਨੂੰ ਮਿਲਣ ਵਾਸਤੇ ਆਵਾਂ, ਤੇ ਪੁੱਤਰ ਨੇ ਪਤਾ ਕੀ ਆਖਣਾ, ਨਹੀਂ ਮਾਂ ਤੂੰ ਇੱਥੇ ਹੀ ਰਹਿ, ਮੈਂ ਤੈਨੂੰ ਇੱਥੇ ਹੀ ਆ ਕੇ ਮਿਲ ਜਾਵਾਂਗਾ, ਮੇਰੇ ਦੋਸਤ ਕੀ ਕਹਿਣਗੇ ਕਿ ਇਹਦੀ ਮਾਂ ਦੀ ਤੇ ਅੱਖ ਹੀ ਹੈ ਨਹੀਂ, ਇਹ ਤੇ ਕਰੂਪ ਹੈ, ਮਾਂ ਤੂੰ ਇੱਥੇ ਹੀ ਰਹਿ। ਕਹਿੰਦੇ ਨੇ ਹੌਲੀ ਹੌਲੀ ਬੱਚਾ ਜਦੋਂ ਨੌਕਰੀ ਤੇ ਲੱਗ ਗਿਆ, ਤੇ ਸੱਚ ਜਾਣਿਓ ਸਾਡੇ ਸੰਸਾਰ ਸਮਾਜ ਸਾਡਾ ਇਸ ਤਰ੍ਹਾਂ ਦਾ ਹੈ ਕਿ ਜਦੋਂ ਬੰਦੇ ਕੋਲ ਚਾਰ ਕੌਡੀਆਂ ਆ ਜਾਣ ਨਾ, ਉਹਦੀ ਪੁੱਛਗਿੱਛ ਵੀ ਹੋਣ ਲੱਗ ਪੈਂਦੀ ਹੈ। ਜਿੰਨਾ ਚਿਰ ਚਾਰ ਕੌਡੀਆਂ ਕੋਲ ਨਹੀਂ, ਭਾਵੇਂ ਬੰਦਾ ਜਿੰਨਾ ਮਰਜ਼ੀ ਸਿਆਣਾ ਹੋਵੇ। ਇੱਕ ਅਦੀਬ ਨੇ ਬੜਾ ਸੋਹਣਾ ਕਿਹਾ, ਉਹ ਕਹਿੰਦੇ ਨੇ ਕਿ ਗਰੀਬ ਜੋ ਸਾਚੀ ਕਹੇ ਤਾਂ ਹੀ ਨਾ ਮਾਨੇ ਕੋਈ। ਗਰੀਬ ਬੰਦਾ ਸੱਚੀ ਗੱਲ ਵੀ ਕਰੇ ਨਾ ਜੀ, ਉਹਦੀ ਗੱਲ ਸੁਣ ਲਈ ਕੋਈ ਤਿਆਰ ਨਹੀਂ ਜੇ ਹੁੰਦਾ। ਗਰੀਬ ਜੋ ਸਾਚੀ ਕਹੇ ਤਾਂ ਹੀ ਨਾ ਮਾਨੇ ਕੋਈ, ਅਮੀਰ ਜੋ ਝੂਠੀ ਕਹੇ ਤੋ ਹਾਂਜੀ ਹਾਂਜੀ ਹੋਏ। ਅਮੀਰ ਬੰਦਾ ਝੂਠੀ ਗੱਲ ਵੀ ਕਰੇ ਤੇ ਕਹਿਣਗੇ ਵੀ ਤੂੰ ਤੇ ਗੱਲ ਕਰਨ ਵਾਲੀ ਕਮਾਲ ਹੀ ਕਰ ਦਿੱਤੀ, ਅਸਲ ਵਿੱਚ ਉਹ ਆਪ ਨਹੀਂ ਬੋਲਦਾ, ਉਹਦੇ ਪਿੱਛੇ ਚਾਰ ਕੌਡੀਆਂ ਬੋਲਦੀਆਂ। ਬੱਚੇ ਨੂੰ ਨੌਕਰੀ ਮਿਲ ਗਈ ਤੇ ਰਿਸ਼ਤਾ ਕਰਨ ਵਾਲੇ ਵੀ ਆ ਗਏ। ਉਹਨਾਂ ਨੇ ਆ ਕੇ ਆਪਣੀ ਬੱਚੀ ਦਾ ਰਿਸ਼ਤਾ ਕਰਨਾ ਸੀ ਤੇ ਪੁੱਛਿਆ ਕਿ ਤੇਰੇ ਮਾਂ ਬਾਪ ਕਿੱਥੇ ਨੇ। ਇਸ ਨੌਜਵਾਨ ਨੇ ਸੋਚਿਆ ਕਿ ਜੇ ਕਿਤੇ ਮੈਂ ਕਹਿ ਦਿੱਤਾ ਕਿ ਮੇਰੀ ਮਾਂ ਹੈ, ਕਿਤੇ ਐਸਾ ਨਾ ਕਹਿਣ ਕਿ ਆਪਣੀ ਮਾਂ ਨਾਲ ਮਿਲਾ, ਤੇ ਮੇਰੀ ਮਾਂ ਦਾ ਚਿਹਰਾ ਬੜਾ ਕਰੂਪ ਹੈ। ਉਸਨੇ ਨਾ ਕਹਿ ਦਿੱਤਾ ਕਿ ਮੇਰੇ ਮਾਂ ਬਾਪ ਬਚਪਨ ਵਿੱਚ ਹੀ ਮਰ ਗਏ ਸੀ, ਮਾਂ ਬਾਪ ਬਚਪਨ ਵਿੱਚ ਹੀ ਚਲੇ ਗਏ। ਕਹਿੰਦੇ ਨੇ ਰਿਸ਼ਤਾ ਹੋ ਗਿਆ। ਉਸ ਤੋਂ ਬਾਅਦ ਜਦੋਂ ਘਰ ਵਾਲੀ ਨੂੰ ਲੈ ਕੇ ਆਇਆ, ਅਜੇ ਵਿਆਹ ਦੇ ਵਿੱਚ ਦੋਸਤਾਂ ਨੂੰ ਵੀ ਬੁਲਾਇਆ, ਵਿਆਹ ਦੇ ਕਾਰਡ ਵੀ ਛਪੇ, ਤੇ ਜਿਹੜਾ ਉਹਦਾ ਦੋਸਤ ਸੀ ਨਾ ਇੱਕ, ਵਿਆਹ ਤੋਂ ਬਾਅਦ ਸਿੱਧਾ ਹੀ ਉਹਨੇ ਪਹਿਲਾਂ ਪੁੱਛ ਲਿਆ ਕਿ ਮਾਂ ਨਹੀਂ ਆਈ, ਕਿਉਂਕਿ ਦੋਸਤ ਤੇ ਜਾਣਦੇ ਸਨ ਕਿ ਮਾਂ ਹੈ। ਕਹਿਣ ਲੱਗੇ ਮਾਂ ਨਹੀਂ ਆਈ। ਉਹਨੇ ਕਿਹਾ ਮਾਂ ਬਿਮਾਰ ਬੜੀ ਹੈ, ਮਾਂ ਤੇ ਹਸਪੀਟਲ ਵਿੱਚ ਐਡਮਿਟ ਹੈ, ਇਸੇ ਕਰਕੇ ਤੇ ਮੈਂ ਛੇਤੀ ਛੇਤੀ ਵਿਆਹ ਕਰਾ ਰਿਹਾ। ਮਾਂ ਨੇ ਕਿਹਾ ਕਿ ਮੇਰਾ ਬਚਨ ਦਾ ਪਤਾ ਹੀ ਕੋਈ ਨਹੀਂ। ਇਸ ਨੌਜਵਾਨ ਨੇ ਸਿੱਧਾ ਹੀ ਚਲਾ ਗਿਆ ਘਰ, ਤੇ ਮਾਂ ਘਰ ਵਿੱਚ ਝਾੜੂ ਲੈ ਕੇ ਤੇ ਵਿਹੜੇ ਵਿੱਚ ਝਾੜੂ ਫੇਰਦੀ ਸੀ। ਕਹਿਣ ਲੱਗਾ ਮਾਂ ਤੂੰ ਠੀਕ ਹੈ? ਕਹਿਣ ਲੱਗੀ ਹਾਂ ਬੇਟਾ ਮੈਂ ਠੀਕ ਹਾਂ। ਕਹਿਣ ਲੱਗਾ ਤੂੰ ਸੱਚਮੁੱਚ ਠੀਕ ਹੈ? ਕਹਿਣ ਲੱਗੀ ਹਾਂ ਮੈਨੂੰ ਕੀ ਹੋਇਆ? ਉਹ ਕਹਿਣ ਲੱਗਾ ਮਾਂ ਮੈਂ ਤੇ ਆ ਵੇਖ ਮੇਰੇ ਕੋਲ ਵਿਆਹ ਦਾ ਕਾਰਡ ਹੈ, ਮੈਂ ਤੇ ਤੇਰੇ ਪੁੱਤਰ ਦੇ ਵਿਆਹ ਤੋਂ ਸਿੱਧਾ ਆ ਰਿਹਾ, ਤੇ ਮੈਂ ਪੁੱਛਿਆ ਸੀ ਮਾਂ ਕਿਉਂ ਨਹੀਂ ਆਈ, ਤੇ ਉਹਨੇ ਕਹਿ ਦਿੱਤਾ ਕਿ ਮਾਂ ਤੇ ਬਿਮਾਰ ਬੜੀ ਹੈ, ਮੈਂ ਤੇ ਤੇਰਾ ਪਤਾ ਲੈਣ ਆਇਆ। ਮਾਂ ਦਾ ਮਨ ਫਿਰ ਅੰਦਰੋਂ ਭਿੱਜ ਗਿਆ। ਕਹਿਣ ਲੱਗੀ ਮੇਰੇ ਪੁੱਤਰ ਦੀ ਕਿਤੇ ਬਦਨਾਮੀ ਨਾ ਹੋਵੇ। ਕਹਿਣ ਲੱਗੀ ਹਾਂ ਬੇਟਾ ਤੈਨੂੰ ਠੀਕ ਹੀ ਆਖਿਆ ਉਹਨੇ, ਮੈਂ ਤੇ ਕਈਆਂ ਦਿਨਾਂ ਦੇ ਹਸਪੀਟਲ ਵਿੱਚ ਐਡਮਿਟ ਸਾਂ, ਮੈਂ ਤੇ ਅਜੇ ਰਾਤੀ ਆਈ ਹਾਂ ਠੀਕ ਹੋ ਕੇ, ਮੈਂ ਹੀ ਕਿਹਾ ਸੀ ਉਹਨੂੰ ਤੂੰ ਵਿਆਹ ਕਰਵਾ ਲੈ। ਪਰ ਬੇਟਾ ਤੈਨੂੰ ਉਹਦਾ ਕੋਈ ਐਡਰੈਸ ਪਤਾ? ਕਾਰਡ ਦੇ ਉੱਤੇ ਐਡਰੈਸ ਲਿਖਿਆ ਸੀ। ਉਹ ਐਡਰੈਸ ਲਿਆ, ਗੁਆਂਢੀਆਂ ਕੋਲੋਂ ਕਿਤੇ 50 ਰੁਪਈਏ ਵੀ ਮੰਗੇ, ਤੇ ਕਹਿੰਦੇ ਨੇ ਉਹ ਮਾਂ ਚਲੀ ਗਈ। ਜਿਸ ਪਤੇ ਤੇ ਜਿਹੜਾ ਪਤਾ ਲਿਖਿਆ ਸੀ ਨਾ ਕਾਰਡ ਤੇ, ਉਸ ਨੂੰ ਵੇਖ ਕੇ ਉਹ ਪਹੁੰਚ ਗਈ। ਦਰਵਾਜ਼ਾ ਖੜਕਾਇਆ, ਅੰਦਰੋਂ ਨਵਾਂ ਸੂਟ ਪਾਇਆ, ਚੂੜਾ ਪਾਇਆ, ਉਹ ਨੌਜਵਾਨ ਲੜਕੀ ਨਿਕਲੀ। ਉਹਨੇ ਸਮਝਿਆ ਕਿ ਕੋਈ ਮੰਗਤੀ ਆਈ। ਉਹ ਕਹਿਣ ਲੱਗੀ ਰੁਕ ਜਾ। ਅੰਦਰ ਗਈ, ਕੌਲੀ ਵਿੱਚ ਥੋੜਾ ਜਿਹਾ ਆਟਾ ਪਾਇਆ ਤੇ ਕਹਿਣ ਲੱਗੀ ਝੋਲੀ ਕਰ। ਮਾਂ ਦੀਆਂ ਅੱਖਾਂ ਭਿੱਜ ਗਈਆਂ। ਕਹਿਣ ਲੱਗੀ ਧੀਏ ਮੈਂ ਮੰਗਤੀ ਨਹੀਂ, ਮੈਂ ਭਿਖਾਰਨ ਨਹੀਂ, ਮੈਂ ਮੰਗਣ ਨਹੀਂ ਆਈ। ਕਹਿਣ ਲੱਗੀ ਫਿਰ ਤੂੰ ਕੌਣ ਹੈ? ਕਹਿਣ ਲੱਗੀ ਜਿਹੜਾ ਤੈਨੂੰ ਵਿਆਹ ਕੇ ਲਿਆਇਆ ਨਾ, ਮੈਂ ਉਹਦੀ ਅਭਾਗਣ ਮਾਂ ਹਾਂ, ਮੈਂ ਉਹਦੀ ਮਾਂ ਹਾਂ। ਕਹਿਣ ਲੱਗੀ ਉਹਨੇ ਤੇ ਕਿਹਾ ਸੀ ਮੇਰੀ ਮਾਂ ਹੈ ਹੀ ਕੋਈ ਨੀ, ਮਾਂ ਬਾਪ ਦੇ ਬਚਪਨ ਚ ਮਰ ਗਏ। ਚੰਗਾ ਹੋਵੇ ਤੂੰ ਇੱਥੋਂ ਚਲੀ ਜਾ, ਨਹੀਂ ਤੇ ਐਸਾ ਨਾ ਹੋਵੇ ਕਿ ਮੈਨੂੰ ਧੱਕੇ ਮਾਰ ਕੇ ਕੱਢਣਾ ਪਵੇ। ਉਹਨੇ ਕਿਹਾ ਨਾ ਧੀਏ ਮੈਨੂੰ ਧੱਕਾ ਨਾ ਮਾਰੀ, ਮੈਂ ਬੜੇ ਹੀ ਧੱਕੇ ਜੀਵਨ ਵਿੱਚ ਖਾਧੇ ਨੇ, ਮੈਂ ਤੇਰੇ ਕੋਲੋਂ ਕੁਝ ਨਹੀਂ ਮੰਗਦੀ। ਇਹਨੇ ਫੋਨ ਕਰਕੇ ਪੁੱਛਿਆ ਕਿ ਕੋਈ ਇਸ ਤਰ੍ਹਾਂ ਔਰਤ ਆਈ? ਉਹ ਕਹਿੰਦੀ ਹੈ ਮੈਂ ਤੇਰੀ ਮਾਂ ਹਾਂ। ਕਹਿਣ ਲੱਗਾ ਮੇਰੀ ਕੋਈ ਮਾਂ ਨਹੀਂ, ਇਹਨੂੰ ਧੱਕੇ ਮਾਰ ਕੇ ਕੱਢ ਦਿਓ ਜਿਹੜੀ ਵੀ ਹੈ। ਕਦੇ ਕਦੇ ਸਮਾਂ ਐਸਾ ਵੀ ਆਉਂਦਾ। ਕਹਿੰਦੇ ਨੇ ਉਸ ਮਾਂ ਨੇ ਨਾ ਵੇਖੋ ਅੰਦਰ ਮਮਤਾ ਤੇ ਹੈ। ਕਹਿਣ ਲੱਗੀ ਧੀਏ ਮੈਂ ਤੇਰੇ ਕੋਲੋਂ ਕੁਝ ਨਹੀਂ ਮੰਗਦੀ, ਬਸ ਇੱਕ ਕੰਮ ਕਰ, ਆਪਣੇ ਹੱਥਾਂ ਦੀ ਤੇਰੀ ਪੱਕੀ ਹੋਈ ਜੇ ਕਿਤੇ ਕੋਈ ਅੱਧੀ ਖੰਨੀ ਰੋਟੀ ਹੋਵੇ ਤੇ ਮੈਨੂੰ ਉਹ ਰੋਟੀ ਦੇ ਦੇ। ਇਹਨੇ ਰੋਟੀ ਅੰਦਰੋਂ ਲਿਆ ਕੇ ਦਿੱਤੀ, ਰੋਟੀ ਪੱਲੇ ਨਾਲ ਬੰਨ ਲਈ, ਤੇ ਜਿਹੜੇ 50 ਰੁਪਈਏ ਲੈ ਕੇ ਆਏ ਸੀ ਨਾ ਉਹਦੇ ਵਿੱਚੋਂ 31 ਰੁਪਈਏ ਉਹਨੂੰ ਸ਼ਗਨ ਦੇ ਕੇ ਤੇ ਚਲੀ ਗਈ। ਉਹ ਕਹਿਣ ਲੱਗੀ ਮੈਂ ਨਹੀਂ ਲੈਣਾ, ਮੇਰਾ ਪਤੀ ਆ ਕੇ ਨਾਰਾਜ਼ ਹੋਵੇਗਾ ਕਿ ਤੂੰ ਭਿਖਾਰੀਆਂ ਕੋਲੋਂ ਪੈਸੇ ਲੈਣ ਲੱਗ। ਉਹਨੇ ਕਿਹਾ ਨਹੀਂ ਬੇਟਾ ਮੈਂ ਤੇਰੀ ਮਾਂ ਹਾਂ। ਕਹਿੰਦੇ ਨੇ ਕਿ ਥੋੜੇ ਦਿਨਾਂ ਬਾਅਦ ਮਾਂ ਦਾ ਆਖਰੀ ਸਮਾਂ ਆ ਗਿਆ। ਉਹਨੇ ਇੱਕ ਚਿੱਠੀ ਲਿਖੀ ਤੇ ਚਿੱਠੀ ਦੇ ਵਿੱਚ ਕੀ ਲਿਖਿਆ? ਕਹਿਣ ਲੱਗੀ ਜਦੋਂ ਮੇਰਾ ਸੰਸਕਾਰ ਹੋ ਜਾਏ ਨਾ ਉਸ ਤੋਂ ਬਾਅਦ ਇਹ ਚਿੱਠੀ ਮੇਰੇ ਪੁੱਤਰ ਦੇ ਹੱਥ ਵਿੱਚ ਦਿਆ ਜਾਏ। ਕਹਿੰਦੇ ਨੇ ਉਸ ਮਾਂ ਦਾ ਸੰਸਕਾਰ ਕੀਤਾ, ਪੁੱਤਰ ਨੂੰ ਬੁਲਾਇਆ, ਸਾਰੇ ਬੈਠੇ ਸਨ ਤੇ ਉਹ ਜਿਹੜੀ ਚਿੱਠੀ ਸੀ ਨਾ ਉਹਦੇ ਵਿੱਚ ਲਿਖਿਆ ਸੀ, ਕਹਿਣ ਲੱਗੀ ਬੇਟਾ ਮੈਂ ਭਾਵੇਂ ਲੋਕਾਂ ਦਾ ਗੋਹਾ ਕੂੜਾ ਕਰਦੀ ਰਹੀ ਪਰ ਤੇਰੇ ਬਾਪ ਦੀ ਜੋ ਵੀ ਚੀਜ਼ ਸੀ ਮੈਂ ਉਹਨੂੰ ਗਵਾਇਆ ਨਹੀਂ, ਮੈਂ ਤੇਰੇ ਲਈ ਸੰਭਾਲ ਕੇ ਰੱਖਿਆ। ਦੂਜੀ ਗੱਲ, ਤੂੰ ਕਹਿੰਦਾ ਸੈਂ ਕਿ ਮੇਰੀ ਮਾਂ ਕਰੂਪ ਹੈ, ਇਹ ਕਹਾਣੀ ਹੈ, ਇਸ ਕਹਾਣੀ ਦੀ ਵੀ ਕਹਾਣੀ ਤੂੰ ਸੁਣ। ਜਦੋਂ ਤੂੰ ਛੋਟਾ ਜਿਹਾ ਸੈਨਾ ਤੇ ਅਸੀਂ ਤੇਰਾ ਬਾਪ ਮੈਂ ਤੇ ਤੈਨੂੰ ਲੈ ਕੇ ਅਸੀਂ ਬੱਸ ਵਿੱਚ ਕਿਤੇ ਦੂਰ ਗਏ ਰਿਸ਼ਤੇਦਾਰਾਂ ਨੂੰ ਮਿਲਣ, ਰਸਤੇ ਵਿੱਚ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਤੇਰਾ ਬਾਪ ਮਾਰਿਆ ਗਿਆ ਤੇ ਤੇਰੀ ਅੱਖ ਜਿਹੜੀ ਸੀ ਨਾ ਉਹ ਇੱਕ ਨਿਕਲ ਗਈ। ਡਾਕਟਰਾਂ ਨੇ ਕਿਹਾ ਇਹਦੀ ਅੱਖ ਜਿਹੜੀ ਨਾ ਡੈਮੇਜ ਹੋ ਗਈ, ਨਹੀਂ ਬਣ ਸਕਦੀ। ਉਦੋਂ ਫਿਰ ਮੈਂ ਕਿਹਾ ਕਿ ਮੇਰੇ ਪੁੱਤਰ ਦਾ ਤੇ ਸਾਰਾ ਜੀਵਨ ਪਿਆ ਹੈ, ਮੇਰੀ ਆਪਣੀ ਅੱਖ ਜਿਹੜੀ ਹੈ ਨਾ ਉਹ ਪਾ ਦਿਓ। ਮੈਂ ਆਪਣੇ ਆਪ ਨੂੰ ਕਰੂਪ ਕਰ ਲਿਆ ਪਰ ਮੈਂ ਪੁੱਤਰਾ ਤੇਰਾ ਚਿਹਰਾ ਜਿਹੜਾ ਸੀ ਉਹ ਕਰੂਪ ਨਾ ਹੋਣ ਦਿੱਤਾ। ਮਾਂ ਤੇ ਐਸੀ ਹੁੰਦੀ ਹੈ, ਆਪਣਾ ਆਪਾ ਵੀ ਨਿਸ਼ਾਵਰ ਕਰ ਦਿੰਦੀ। ਮਾਂ ਵਰਗਾ ਕੋਈ ਨਾਤਾ ਨਹੀਂ ਜੇ। ਸਾਡੇ ਦੇਸ਼ ਦਾ ਇੱਕ ਮਹਾਨ ਸ਼ਾਇਰ ਹੋਇਆ ਕਾਲੀਦਾਸ, ਉਹਨੇ ਕਿਹਾ ਭੋਲਾ ਪੰਛੀ ਏ ਮਿਸਲ ਕਬੂਤਰਾ ਚੋ ਖਚਰਾ ਜੱਗ ਤੇ ਨਹੀਂ ਜੇ ਕਾਂ ਜਿਹਾ, ਸਿਆਂ ਮੇਵਿਆਂ ਦੇ ਰੁੱਖ ਬੜੇ ਡਿੱਠੇ ਮਜ਼ਾ ਨਹੀਂ ਪਰ ਬੋੜ ਦੀ ਛਾਂ ਜਿਹਾ, ਆਪਸ ਵਿੱਚ ਨਾ ਵੇਖੀਏ ਲੜੇ ਹੋਏ ਖੂਨ ਪੰਘਰੇ ਨਾ ਸੱਕੇ ਭਰਾ ਜਿਹਾ, ਕਰਜ ਦੇਵਣੇ ਜੇਠ ਨਾ ਦੁੱਖ ਕੋਈ ਸੁੱਖ ਨਹੀਂ ਜੇ ਰੱਬ ਦੇ ਨਾਂ ਜਿਹਾ, ਮੋਏ ਮਾਂ ਤੇ ਪਾਲਦੀ ਬੱਚਿਆਂ ਨੂੰ ਦੁੱਧ ਜੱਗ ਤੇ ਨਹੀਂ ਜੇ ਗਾਂ ਜਿਹਾ, ਕਾਲੀਦਾਸ ਸਭ ਸਾਕ ਨੀ ਮਤਲਬਾਂ ਦੇ ਨਹੀਂ ਉਹ ਸਾਕ ਜਹਾਨ ਤੇ ਮਾਂ ਜਿਹਾ। ਮਾਂ ਵਰਗਾ ਹੋਰ ਕੋਈ ਨਾਤਾ ਨਜ਼ਰ ਨਹੀਂ ਜੇ ਆਉਂਦਾ। ਤੇ ਗੁਰੂ ਸਵਾਰਿਓ, ਮਾਂ ਆਪਣੇ ਪੁੱਤਰ ਨੂੰ ਭਗਤ ਬਣਾ ਸਕਦੀ ਹੈ, ਮਾਂ ਆਪਣੇ ਪੁੱਤਰ ਨੂੰ ਟੁੱਟੇ ਹੋਏ ਨੂੰ ਗੁਰੂ ਨਾਲ ਜੋੜ ਸਕਦੀ ਹੈ, ਮਾਂ ਆਪਣੇ ਪੁੱਤਰ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ। ਬਾਬਾ ਫਰੀਦ ਜੀ ਦੀ ਮਾਂ, ਜਿਨੇ ਬਾਬਾ ਫਰੀਦ ਜੀ ਨੂੰ ਬਚਪਨ ਵਿੱਚ ਕਿਹਾ, ਕਹਿਣ ਲੱਗੀ ਬੇਟਾ ਤੂੰ ਖੁਦਾ ਦੀ ਇਬਾਦਤ ਕਰਿਆ ਕਰ। ਹੁਣ ਬੱਚਿਆਂ ਦਾ ਸੁਭਾਅ ਹੁੰਦਾ, ਕਹਿਣ ਲੱਗੇ ਮਾਂ ਖੁਦਾ ਕੀ ਦੇਵੇਗਾ, ਕਹਿਣ ਲੱਗੇ ਬੇਟਾ ਖੁਦਾ ਮਠਿਆਈ ਦਿੰਦਾ, ਤੂੰ ਇਬਾਦਤ ਕਰਿਆ ਕਰ। ਬਾਬਾ ਫਰੀਦ ਜੀ ਨੇ ਇਬਾਦਤ ਕਰਨੀ ਤੇ ਮਾਂ ਨੇ ਮਸੱਲੇ ਦੇ ਥੱਲੇ ਕੌਲੀ ਵਿੱਚ ਪਾ ਕੇ ਮਠਿਆਈ ਰੱਖ ਦੇਣੀ। ਜਦੋਂ ਇਬਾਦਤ ਕਰਕੇ ਹਟਣਾ ਤੇ ਕਹਿਣਾ ਬੇਟਾ ਤੇਰੇ ਲਈ ਖੁਦਾ ਨੇ ਮਠਿਆਈ ਭੇਜੀ। ਕਾਫੀ ਸਮਾਂ ਨਿਕਲ ਗਿਆ ਤੇ ਇੱਕ ਦਿਨ ਮਾਂ ਪਾਣੀ ਲੈਣ ਗਈ ਖੂਹ ਤੇ, ਜਦੋਂ ਵਾਪਸ ਆਈ ਤੇ ਬਾਬਾ ਫਰੀਦ ਜੀ ਇਬਾਦਤ ਕਰਕੇ ਬੈਠੇ ਹੋਏ ਸਨ। ਯਾਦ ਆਇਆ ਕਿ ਹੱਦ ਹੋ ਗਈ, ਮੈਂ ਤੇ ਮਠਿਆਈ ਨਹੀਂ ਰੱਖੀ। ਛੇਤੀ ਨਾਲ ਅੰਦਰ ਗਏ, ਜਾ ਕੇ ਕੌਲੀ ਵਿੱਚ ਪਾ ਕੇ ਮਠਿਆਈ ਲਿਆਂਦੀ ਤੇ ਕਹਿਣ ਲੱਗੇ ਬੇਟਾ ਲੈ ਖੁਦਾ ਨੇ ਭੇਜੀ। ਤੇ ਬਾਬਾ ਫਰੀਦ ਜੀ ਹੱਸ ਪਏ ਵੇਖ ਕੇ, ਕਹਿਣ ਲੱਗੇ ਮਾਂ ਤੇਰੀ ਮਠਿਆਈ ਵੀ ਮੁਬਾਰਕ ਹੈ ਪਰ ਸੱਚ ਜਾਣੀ ਜਿਹੜਾ ਸਵਾਦ ਹੁਣ ਮੈਨੂੰ ਉਹਦੀ ਇਬਾਦਤ ਵਿੱਚ ਆਉਂਦਾ ਨਾ ਉਹ ਬਾਕੀ ਕਿਸੇ ਮਿੱਠੇ ਵਿੱਚੋਂ ਨਹੀਂ ਆਉਂਦਾ। ਬਾਬਾ ਜੀ ਦਾ ਤੁਸੀਂ ਬਚਨ ਵੀ ਪੜ੍ਹਦੇ ਹੋ, ਕਹਿੰਦੇ ਨੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ। ਕਹਿੰਦੇ ਨੇ ਭਾਵੇਂ ਸਾਰੀਆਂ ਚੀਜ਼ਾਂ ਮਿੱਠੀਆਂ ਨੇ ਨਾ ਪਰ ਹੇ ਖੁਦਾ ਜਿਹੜਾ ਮਿੱਠਾ ਤੇਰਾ ਨਾਮ ਲੱਗਦਾ ਨਾ ਉਹਦੇ ਨਾਲ ਦੀ ਹੁਣ ਗੱਲ ਬਾਕੀ ਕੋਈ ਨਜ਼ਰ ਨਹੀਂ ਆਉਂਦੀ। ਇੱਕ ਮਾਂ ਦਾ ਮੈਂ ਹੋਰ ਜ਼ਿਕਰ ਕਰਨ ਲੱਗਾ। ਦੇਖੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੀ ਮਹਾਰਾਣੀ ਜਿੰਦਾ, ਜਿਹਦਾ ਪੁੱਤਰ ਕੰਵਰ ਦਲੀਪ ਸਿੰਘ ਛੋਟੀ ਉਮਰ ਸੀ ਤੇ ਅੰਗਰੇਜ਼ਾਂ ਨੇ ਵਰਗਲਾ ਲਿਆ, ਇੰਗਲੈਂਡ ਲੈ ਗਏ। ਇੰਗਲੈਂਡ ਜਾ ਕੇ ਇੰਨਾ ਕੁ ਪ੍ਰਭਾਵ ਥੱਲੇ ਆ ਗਿਆ ਕਿ ਉਹਨੇ ਆਪਣੇ ਕੇਸ ਕਟਾ ਦਿੱਤੇ। ईसाई धर्म ग्रहण कर लिया कंवर दलीप सिंह ने, ईसाई बन गया सी। इतिहास के पन्ने दसते ने बहुत लंबे समय बाद जदों महाराणी जिंदा दा अपने पुत्र दे नाल मिलाप होया ना, उस समय महाराणी जिंदा दी रो रो के अखां दी जोत जांदी रही सी। महाराणी जिंदा अखां तो अन्नी हो गई सी। कंवर दलीप सिंह दे नाल मिलाप होया, घुट के अपने पुत्र नूं छाती नाल लाया मां ने, ते कंड ते हथ फेरदिआं नाल शुकराना करदी है। शुकराना करद्या करद्या जिहड़े शब्द कह रही सी ना, कहन लगी हे वाहिगुरु की होया जे मेरे सिर दा साई नहीं रहा, की होया जे मेरा राज भाग नहीं रहा, मेरा पुत्र ते मेरे कोल है ना, वाहिगुरु तेरा शुकराना है। ते जदों शुकराना करद्या करद्या मां महाराणी जिंदा दा हथ कंवर दलीप सिंह दे सिर ते गया, ते इको दम भुब निकल गई, चीक निकल गई, कहन लगी वे दलीप अज मैं लुटी गई। हैरान हो गया, कहन लगा मां जे हुण ते तू शुकराना भी करदी सी ते हुण एकदम की हो गया। कहन लगी दलीप जदों मेरा हथ तेरी कंड तो हुंदा होया तेरे सिर ते पहुंचया, अज मेरे घरों गुरु गोबिंद सिंह दी सिखी जांदी रही, अज मैं मुकम्मल तौर ते लुटी गई। ਭੁੱਬਾਂ ਨਿਕਲ ਗਈਆਂ। ਇੱਕ ਸ਼ਬਦ ਉੱਥੇ ਕਿਹਾ ਸੀ, ਮੇਰੀ ਉਹ ਭੈਣੋ ਬੜੇ ਧਿਆਨ ਨਾਲ ਸਰਵਣ ਕਰਿਓ। ਉਹ ਸ਼ਬਦ ਕੀ ਸੀ? ਇੱਕ ਅਦੀਬ ਨੇ ਲਿਖਿਆ, ਕਹਿਣ ਲੱਗੀ ਵੇ ਤੂੰ ਪੁੱਤ ਸੈ ਸੰਤ ਸਪਾਹੀਆਂ ਦਾ, ਤੇਰੇ ਗਾਤਰੇ ਪਈ ਕਿਰਪਾਨ ਹੈ ਨਹੀਂ। ਤੂੰ ਤੇ ਸੰਤ ਸਪਾਹੀਆਂ ਦਾ ਪੁੱਤਰ ਸੈ, ਕਲਗੀ ਵਾਲੇ ਪਾਤਸ਼ਾਹ ਨੇ ਸੰਤ ਤੇ ਸਿਪਾਹੀ ਬਣਾਇਆ ਸੀ, ਪਰ ਅੱਜ ਤੇਰੇ ਕੋਲ ਉਹ ਚੀਜ਼ਾਂ ਮੈਨੂੰ ਨਜ਼ਰ ਨਹੀਂ ਆਉਂਦੀਆਂ। ਵੇ ਤੂੰ ਪੁੱਤ ਸੈ ਸੰਤ ਸਿਪਾਹੀਆਂ ਦਾ, ਤੇਰੇ ਗਾਤਰੇ ਪਈ ਕਿਰਪਾਨ ਹੈ ਨੀ। ਕੱਛ ਕੜਾ ਤੇ ਕੇਸ ਕਿਰਪਾਨ ਕੰਘਾ, ਸਿੱਖੀ ਚਿੰਨਾ ਚੋਂ ਕੋਈ ਨਿਸ਼ਾਨ ਹੈ ਨੀ। ਵੇ ਤੈਨੂੰ ਈਸਾ ਦੀ ਸੂਲੀ ਤੇ ਯਾਦ ਰਹਿ ਗਈ, ਪੁੱਲੇ ਤਵੀਆਂ ਤੇ ਤਾਰੀਆਂ ਲਾਣ ਵਾਲੇ। ਕਹਿਣ ਲੱਗੀ ਆ ਜਿਹੜੀ ਤੂੰ ਗਲੇ ਚ ਸਲੀਬ ਲਟਕਾਈ ਫਿਰਨਾ, ਤੈਨੂੰ ਈਸਾ ਦੀ ਸੂਲੀ ਤੇ ਚੇਤੇ ਰਹਿ ਗਈ, ਪਰ ਤੈਨੂੰ ਮੇਰੇ ਗੁਰੂ ਅਰਜਨ ਦੇ ਮਹਾਰਾਜ ਕਿਵੇਂ ਭੁੱਲ ਗਏ, ਜਿਹੜੇ ਤੱਤੀ ਤਵੀ ਤੇ ਬਹਿ ਕੇ ਵੀ ਗੀਤ ਗਾਉਂਦੇ ਰਹੇ। ਤੇਰਾ ਕੀ ਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਬੜਾ ਪਿਆਰਾ ਬਚਨ ਕਿਹਾ, ਵੇ ਤੈਨੂੰ ਈਸਾ ਦੀ ਸੂਲੀ ਤੇ ਯਾਦ ਰਹਿ ਗਈ, ਪੁੱਲੇ ਤਵੀਆਂ ਤੇ ਤਾਰੀਆਂ ਲਾਣ ਵਾਲੇ, ਚੌਕ ਚਾਂਦਨੀ ਸੀਸ ਕਟਵਾਣ ਵਾਲੇ, ਬੱਚੇ ਅੱਖਾਂ ਦੇ ਸਾਵੇਂ ਕਹਾਣ ਵਾਲੇ। ਤੈਨੂੰ ਮੇਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਵੇਂ ਭੁੱਲ ਗਏ, ਜਿਹਨਾਂ ਨੇ ਕਿਹਾ ਸੀ ਕਿ ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ, ਬਾਂਹ ਨਾ ਛੋੜੀਏ। ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਵੇਂ ਭੁੱਲ ਗਏ, ਜਿਨ੍ਹਾਂ ਨੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਦੇਖੋ ਅਸੀਂ ਜਦੋਂ ਆਪਣੇ ਬੱਚੇ ਦੀ ਸ਼ਾਦੀ ਕਰਨੇ ਆ ਨਾ ਜੀ, ਤੇ ਬੰਦਾ ਧਨ ਦੌਲਤ ਨੂੰ ਬੜਾ ਪਿਆਰ ਕਰਦਾ ਜੀ, ਧਨ ਦੌਲਤ ਵਾਸਤੇ ਬੜੀ ਮਿਹਨਤ ਕਰਦਾ, ਪਰ ਜਦੋਂ ਅਸੀਂ ਬੱਚੇ ਦੀ ਸ਼ਾਦੀ ਕਰਨੇ ਆ ਉਹੀ ਧਨ ਦੌਲਤ ਉਹਦੇ ਉੱਤੋਂ ਦੀ ਵਾਰ ਕੇ ਸੁੱਟ ਦਿੰਦੇ ਆ। ਇਹਦਾ ਮਤਲਬ ਕਿ ਮੇਰਾ ਆਪਣੇ ਬੱਚੇ ਨਾਲ ਇੰਨਾ ਪਿਆਰ ਹੈ ਕਿ ਮੈਂ ਇਸ ਧਨ ਨੂੰ ਵੀ ਤੁੱਛ ਸਮਝਦਾ, ਆਪਣੇ ਪੁੱਤਰ ਤੋਂ ਵਾਰ ਦਿੱਤਾ। ਤੇ ਗੁਰੂ ਸਵਾਰਿਓ, ਉਸ ਕਲਗੀ ਵਾਲੇ ਪਾਤਸ਼ਾਹ ਦਾ ਤੁਹਾਡੇ ਨਾਲ ਕਿੰਨਾ ਕੁ ਪਿਆਰ ਹੋਏਗਾ ਜਿਹਨੇ ਆਪਣੇ ਪੁੱਤਰ ਹੀ ਤੁਹਾਡੇ ਤੋਂ ਵਾਰ ਦਿੱਤਾ। ਆਪਣੇ ਪੁੱਤਰ ਹੀ ਵਾਰ ਦਿੱਤੇ ਔਰ ਕਹਿ ਦਿੱਤਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਸ ਮਾਂ ਨੇ ਉੱਥੇ ਜਿਹੜੇ ਸ਼ਬਦ ਕਹੇ, ਕਹਿਣ ਲੱਗੀ ਵੇ ਤੈਨੂੰ ਈਸਾ ਦੀ ਸੂਲੀ ਤੇ ਯਾਦ ਰਹਿ ਗਈ, ਬੁੱਲੇ ਤਵੀਆਂ ਤੇ ਤਾਰੀਆਂ ਲਾਣ ਵਾਲੇ, ਚੌਕ ਚਾਂਦਨੀ ਸੀਸ ਕਟਵਾਣ ਵਾਲੇ, ਬੱਚੇ ਅੱਖਾਂ ਦੇ ਸਾਵੇਂ ਕਹਾਣ ਵਾਲੇ। ਤੇ ਇੱਕ ਗੱਲ ਹੋਰ ਕਹੀ, ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦੇਂਦਾ। ਕਹਿਣ ਲੱਗੀ, ਪੁੱਤਰਾ ਜੇ ਤੂੰ ਕਿਤੇ ਧਰਮ ਦੀ ਖਾਤਰ ਸ਼ਹੀਦ ਹੋ ਜਾਂਦਾ ਨਾ, ਅੱਜ ਤੇਰੀ ਲਾਸ਼ ਫੱਟੇ ਤੇ ਪਈ ਹੁੰਦੀ। ਮੈਂ ਮਾਣ ਨਾਲ ਕਹਿੰਦੀ, ਮੈਂ ਇੱਕ ਸ਼ਹੀਦ ਦੀ ਮਾਂ ਹਾਂ। ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦੇਂਦਾ, ਰਹਿੰਦੀ ਗੁਰੂ ਨੂੰ ਮੂੰਹ ਵਖਾਣ ਜੋਗੀ। ਮੈਂ ਆਪਣੇ ਕਲਗੀ ਵਾਲੇ ਪਾਤਸ਼ਾਹ ਨੂੰ ਮੂੰਹ ਵਖਾਣ ਜੋਗੀ ਰਹਿ ਜਾਂਦੀ। ਰੂਹ ਤੜਪਦੀ ਸ਼ੇਰੇ ਪੰਜਾਬ ਦੀ ਨਾ, ਰਹਿੰਦੀ ਸ਼ਹੀਦ ਦੀ ਮਾਂ ਅਖਵਾਣ ਜੋਗੀ। ਮੈਂ ਮਾਣ ਨਾਲ ਇੱਕ ਸ਼ਹੀਦ ਦੀ ਮਾਂ ਅਖਵਾਂਦੀ। ਤੇ ਕੰਵਰ ਦਲੀਪ ਸਿੰਘ ਦੀਆਂ ਭੁੱਬਾਂ ਨਿਕਲ ਗਈਆਂ, ਪੈਰਾਂ ਤੇ ਡਿੱਗ ਕੇ ਜਾਰੋ ਜਾਰ ਰੋਣ ਲੱਗ ਪਿਆ। ਕਹਿਣ ਲੱਗਾ, ਮਾਂ ਮੈਂ ਛੋਟਾ ਸਾਂ, ਮੈਨੂੰ ਸਮਝ ਨਹੀਂ ਸੀ, ਮੈਨੂੰ ਵਰਗਲਾ ਲਿਆ ਗਿਆ। ਮਾਂ ਅੱਜ ਮੈਂ ਤੇਰੇ ਨਾਲ ਇੱਕ ਵਾਅਦਾ ਕਰਨ ਲੱਗਾ, ਵੇਖ ਮੈਂ ਤੇਰਾ ਮਰਿਆ ਪਤੀ ਤੈਨੂੰ ਵਾਪਸ ਨਹੀਂ ਦੇ ਸਕਦਾ, ਮੈਂ ਤੇਰਾ ਰਾਜ ਭਾਗ ਤੈਨੂੰ ਨਹੀਂ ਵਾਪਸ ਕਰ ਸਕਦਾ, ਤੇਰਾ ਮਰਿਆ ਭਰਾ ਨਹੀਂ ਮੋੜ ਸਕਦਾ, ਪਰ ਮਾਂ ਮੈਂ ਤੇਰੇ ਨਾਲ ਇੱਕ ਵਾਅਦਾ ਕਰਨਾ, ਤੇਰੇ ਪੁੱਤਰ ਦੇ ਪ੍ਰਾਣ ਨਿਕਲਣਗੇ ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਕੋਲ ਜ਼ਰੂਰ ਹੋਵੇਗੀ। ਟੁੱਟੇ ਹੋਏ ਨੂੰ ਮਾਂ ਨੇ ਫਿਰ ਗੁਰੂ ਨਾਲ ਜੋੜ ਦਿੱਤਾ। ਜਿਸ ਦਿਨ ਕੰਵਰ ਦਲੀਪ ਸਿੰਘ ਦੇ ਪੈਰਿਸ ਦੇ ਗ੍ਰੈਂਡ ਹੋਟਲ ਦੇ 19 ਨੰਬਰ ਕਮਰੇ ਵਿੱਚ ਸਵਾਸ ਨਿਕਲੇ ਸਨ, ਉਹਦੇ ਕੋਲ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਸੀ। ਮਾਂ ਆਪਣੇ ਪੁੱਤਰ ਨੂੰ ਟੁੱਟੇ ਨੂੰ ਜੋੜ ਸਕਦੀ ਏ, ਮਾਂ ਪੁੱਤਰ ਨੂੰ ਭਗਤ ਬਣਾ ਸਕਦੀ ਏ। ਤਾਂ ਗੁਰੂ ਸਵਾਰਿਓ, ਅੱਜ ਵੀ ਲੋੜ ਹੈ ਅਸੀਂ ਗੁਰੂ ਵਾਲੇ ਬਣੀਏ, ਔਰ ਜਿਨ੍ਹਾਂ ਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ, ਜਿਨ੍ਹਾਂ ਦੀ ਮਿੱਠੀ ਯਾਦ ਵਿੱਚ ਜੁੜ ਬੈਠੇ ਹੋ। ਜਾਣੇ ਵਾਲੇ ਕਭੀ ਨਹੀਂ ਆਤੇ ਮਗਰ ਉਨਕੀ ਯਾਦ ਆ ਜਾਤੀ ਹੈ, ਉਹਨਾਂ ਦੀਆਂ ਯਾਦਾਂ ਉਹ ਸਦੀਵੀ ਬਣੀਆਂ ਰਹਿੰਦੀਆਂ ਨੇ। ਅੱਜ ਲੋੜ ਹੈ ਜਿਵੇਂ ਉਹ ਮਾਲਕ ਦੇ ਨਾਲ ਜੁੜੇ ਸਨ, ਅਸੀਂ ਵੀ ਇਸੇ ਤਰ੍ਹਾਂ ਜੁੜੀਏ। ਬਹੁਤ ਵੱਡਾ ਉਦਮ ਉਪਰਾਲਾ ਮਹਾਂਪੁਰਸ਼ ਬਾਬਾ ਜੀ ਬਾਬਾ ਜਤਿੰਦਰਪਾਲ ਸਿੰਘ ਜੀ ਸੋਢੀ ਸਾਹਿਬ ਉਹ ਕਰਦੇ ਨੇ, ਆਪ ਵੀ ਜੁੜਦੇ ਨੇ ਤੇ ਦੂਜਿਆਂ ਨੂੰ ਵੀ ਜੋੜਦੇ ਨੇ, ਔਰ ਬਾਣੀ ਦਾ ਆਸਰਾ ਲੈਂਦੇ ਨੇ। ਔਰ ਬਾਣੀ ਹੀ, ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਦੇਖੋ, ਭਾਈ ਮੇਰੇ ਨੇ ਨਾ ਆਪਣੇ ਮਕਾਨ ਦੀ ਚੱਠ ਕਰਨੀ ਸੀ ਤੇ ਬੇਨਤੀ ਕੀਤੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ। ਕਹਿਣ ਲੱਗੇ ਕਿ ਪਾਤਸ਼ਾਹ ਜੀ, ਤੁਸੀਂ ਚਰਨ ਪਾਓ ਸਾਡੇ ਘਰ, ਪਰਿਵਾਰ ਸਮੇਤ ਆਉਣਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬਾਬੇ ਬਕਾਲੇ ਭਾਈ ਮੇਰੇ ਦੇ ਘਰ ਚਰਨ ਪਾਉਣ ਵਾਸਤੇ ਗਏ, ਮਕਾਨ ਦੀ ਚੱਠ ਕੀਤੀ ਤੇ ਉੱਥੇ ਹੀ ਮਾਤਾ ਗੰਗਾ ਜੀ ਦਾ ਵੀ ਅੰਤਮ ਸਮਾਂ ਆ ਗਿਆ। ਮਾਤਾ ਜੀ ਚਲਾਣਾ ਕਰ ਗਏ, ਸਿੱਖ ਆਉਣ, ਅੱਜ ਵੀ ਦਿਓਰਾ ਬਣਿਆ ਹੋਇਆ ਬਾਬਾ ਮਾਤਾ ਜੀ ਦਾ ਉੱਥੇ ਬਾਬੇ ਬਕਾਲੇ। ਸਿੱਖ ਆਉਣ ਤੇ ਅਫਸੋਸ ਕਰਨ ਪਾਤਸ਼ਾਹ, ਬੜਾ ਅਫਸੋਸ ਹੋਇਆ, ਮਾਤਾ ਜੀ ਚਲਾਣਾ ਕਰ ਗਏ, ਵਿਛੋੜਾ ਦੇ ਗਏ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇੱਕ ਬੜਾ ਪਿਆਰਾ ਬਚਨ ਆਖਿਆ। ਕਹਿਣ ਲੱਗੇ, ਅਫਸੋਸ ਹੀ ਕਰੀ ਜਾਓਗੇ ਕਿ ਕੋਈ ਇਮਦਾਦ ਵੀ ਕਰੋਗੇ? ਖਿਆਲ ਕਰਿਓ। ਕਹਿਣ ਲੱਗੇ, ਅਫਸੋਸ ਹੀ ਕਰੋਗੇ ਕਿ ਇਮਦਾਦ ਵੀ ਕਰੋਗੇ? ਸਿੱਖ ਸਾਰੇ ਹੈਰਾਨ ਹੋ ਗਏ, ਹੱਥ ਜੁੜ ਗਿਆ। ਕਹਿਣ ਲੱਗੇ, ਪਾਤਸ਼ਾਹ, ਇੱਥੇ ਤੇ ਜਿਉਂਦੇ ਬੰਦੇ ਦੀ ਇਮਦਾਦ ਨਹੀਂ ਹੁੰਦੀ ਤੇ ਜਿਹੜਾ ਤੁਰ ਜਾਏ ਉਹਦੀ ਕੋਈ ਇਮਦਾਦ ਕੀ ਕਰ ਸਕਦਾ? ਤੇ ਮੇਰੇ ਪਾਤਸ਼ਾਹ ਜੀ ਨੇ ਨਾ ਉੱਥੇ ਇੱਕ ਬਚਨ ਆਖਿਆ। ਕਹਿਣ ਲੱਗੇ, ਨਹੀਂ ਸਿੱਖੋ, ਇਮਦਾਦ ਹੋ ਸਕਦੀ ਹੈ। ਮਹਾਰਾਜ ਜੀ, ਉਹ ਕਿਵੇਂ? ਤੇ ਭਾਈ ਗੁਰਦਾਸ ਜੀ ਨੂੰ ਸੰਬੋਧਨ ਕਰਕੇ ਜਿਹੜੇ ਬਚਨ ਕਹੇ ਨੇ ਨਾ, ਉਹਨਾਂ ਨੂੰ ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤਾ। ਕਹਿਣ ਲੱਗੇ, ਸਤਿਗੁਰ ਬੋਲੇ ਸੁਣੋ ਗੁਰਦਾਸ, ਪਠੋ ਗ੍ਰੰਥ ਸਾਹਿਬ ਸੁਖ ਰਾਸ। ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ। ਬਿਦਤੈ ਸਿੱਖਣ ਮੇ ਅਸਰੀਤ, ਮ੍ਰਿਤਕ ਪਏ ਪੜੇ ਲਾਏ ਪ੍ਰੀਤ। ਕਹਿੰਦੇ ਨੇ, ਮ੍ਰਿਤਕ ਦੇ ਨਿਮਿਤ ਜਦੋਂ ਪ੍ਰੀਤ ਨਾਲ ਬਾਣੀ ਪੜੀਏ ਨਾ, ਸਭ ਬਿਦ ਕੋ ਸੁਖ ਪਾਵੇ ਪ੍ਰਾਣੀ, ਜਿਸ ਹਿਤ ਪੜਨ ਕਰੇ ਗੁਰਬਾਣੀ। ਕਹਿੰਦੇ ਨੇ ਜਿਹਦੇ ਨਿਮਿਤ ਬਾਣੀ ਪੜੀਏ ਨਾ ਉਹਨੂੰ ਲੋਕ ਵਿੱਚ ਵੀ ਸੁੱਖ ਮਿਲਦਾ ਤੇ ਪਰਲੋਕ ਵਿੱਚ ਵੀ ਸੁੱਖ ਮਿਲਦਾ ਜੇ ਸਿੱਖ ਨੇ ਬਾਣੀ ਦਾ ਆਸਰਾ ਲੈਣਾ ਬਾਬਾ ਜੀ ਆਪ ਵੀ ਜੁੜੇ ਨੇ ਤੇ ਦੂਜਿਆਂ ਨੂੰ ਵੀ ਜੋੜਦੇ ਨੇ ਉਹ ਮਹਾਂਪੁਰਸ਼ਾਂ ਦੀ ਅੰਸ਼ ਬੰਸ਼ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਕਦੇ ਫਰਕਸ਼ੀਅਰ ਨੂੰ ਇੱਕ ਗੱਲ ਕਹੀ ਸੀ ਫਰਕਸ਼ੀਅਰ ਨੇ ਕਿਹਾ ਸੀ ਕਹਿਣ ਲੱਗਾ ਕਿ ਮੈਂ ਤੁਹਾਡਾ ਸਤਿਕਾਰ ਕਰਨਾ ਤੁਹਾਡੇ ਵਰਗਾ ਮੈਨੂੰ ਜਰਨੈਲ ਕੋਈ ਨਜ਼ਰ ਨਹੀਂ ਆਇਆ ਇਸ ਕਰਕੇ ਮੈਂ ਪਹਿਲੀ ਵਾਰੀ ਤੁਹਾਨੂੰ ਪੁੱਛਣ ਲੱਗਾ ਕਿ ਬੰਦਾ ਸਿੰਘ ਦੱਸ ਤੈਨੂੰ ਕਿਹੜੀ ਮੌਤ ਤੇ ਮਾਰਿਆ ਜਾਏ ਇਹ ਗੱਲ ਕਹੀ ਕਹਿਣ ਲੱਗੇ ਦੱਸ ਤੈਨੂੰ ਕਿਹੜੀ ਮੌਤ ਤੇ ਮਾਰਿਆ ਜਾਏ ਤੇ ਬਾਬਾ ਬੰਦਾ ਸਿੰਘ ਬਹਾਦਰ ਹੱਸ ਕੇ ਕਹਿਣ ਲੱਗੇ ਫਰਕਸ਼ੀਅਰ ਮੈਂ ਤੇ ਤੈਨੂੰ ਬੜਾ ਸਿਆਣਾ ਸਮਝਦਾ ਸਾਂ ਪਰ ਤੂੰ ਤੇ ਕਮਲਾ ਹੀ ਨਿਕਲਿਆ ਕਹਿਣ ਲੱਗੇ ਕਿਉਂ ਕਹਿਣ ਲੱਗੇ ਤੈਨੂੰ ਪਤਾ ਨਹੀਂ ਮੈਨੂੰ ਉਸ ਮੌਤ ਤੇ ਮਾਰ ਜਿਹੜੀ ਕੱਲ ਨੂੰ ਤੂੰ ਆਪ ਮਰਨਾ ਇਹ ਤੇ ਕੁਦਰਤ ਦਾ ਵਿਧਾਨ ਹੈ ਮੈਨੂੰ ਉਸ ਮੌਤ ਤੇ ਮਾਰ ਜਿਹੜੀ ਕੱਲ ਨੂੰ ਤੂੰ ਆਪ ਮਰਨਾ ਚਾਹੁੰਦਾ ਫੈਸਲਾ ਤੂੰ ਕਰਨਾ ਔਰ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ ਜਮੂਰਾਂ ਦੇ ਨਾਲ ਚਮੜੀ ਤੋੜ ਦਿੱਤੀ ਅੱਖਾਂ ਕੱਢ ਦਿੱਤੀਆਂ ਪੁੱਤਰ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਦੇ ਮੂੰਹ ਵਿੱਚ ਵੀ ਪਾਇਆ ਔਰ ਪਹਿਲਾਂ ਇੱਕ ਗੱਲ ਕਹੀ ਸੀ ਕਹਿਣ ਲੱਗਿਆ ਛੁਰਾ ਲੈ ਕੇ ਆਪਣੇ ਪੁੱਤਰ ਦਾ ਕਾਲਜਾ ਤੁਸੀਂ ਕੱਢੋ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿਣ ਲੱਗੇ ਸੱਜਣਾ ਮੈਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹਾਂ ਜਿਹਨੇ ਸਾਨੂੰ ਇੰਨੀ ਕੁ ਤੇ ਸਿੱਖਿਆ ਦਿੱਤੀ ਏ ਕਿ ਇਹ ਤੇ ਮੇਰਾ ਪੁੱਤਰ ਹੈ ਨਾ ਜੇ ਕਿਤੇ ਤੇਰਾ ਪੁੱਤਰ ਵੀ ਹੁੰਦਾ ਮੈਂ ਉਹਦਾ ਵੀ ਕਲੇਜਾ ਨਾ ਕੱਢਦਾ ਅਸੀਂ ਮਸੂਮਾਂ ਤੇ ਵਾਰ ਨਹੀਂ ਕਦੀ ਕਰਦੇ ਔਰ ਇੱਕ ਅਦੀਬ ਨੇ ਕਿਹਾ ਉਹ ਕਹਿੰਦੇ ਨੇ ਨਾਲ ਜਮੂਰਾਂ ਚਮੜੀ ਤੋੜੀ ਮਾਸ ਜਦੋਂ ਹੱਡੀਆਂ ਦਾ ਛਿੱਲਿਆ ਕੰਬ ਕੇ ਜ਼ੁਲਮ ਕਮਾਵਣ ਹਾਰੇ ਬੰਦਾ ਸਿੰਘ ਫਿਰ ਵੀ ਨਾ ਹਿੱਲਿਆ ਫਿਰ ਬੰਦੇ ਦਾ ਲਾਲ ਅਜੈ ਸਿੰਘ ਲੱਭ ਲਿਆਂਦਾ ਨੀਅਤ ਮਾੜੀ ਕੱਢਣ ਲਈ ਕਲੇਜਾ ਉਸਦਾ ਫਿਰ ਬੱਚੇ ਦੀ ਛਾਤੀ ਪਾੜੀ ਦਿਲ ਪੁੱਤਰ ਦਾ ਮੂੰਹ ਬਾਪੂ ਦੇ ਜਦ ਜਬਰਾਂ ਇਹ ਜ਼ੁਲਮ ਕਮਾਇਆ ਗੂੰਜ ਅਕਾਲ ਅਕਾਲ ਦੀ ਗੂੰਜੀ ਸਿਦਕੀ ਬੰਦੇ ਸਿਦਕ ਨਿਭਾਇਆ ਇਹ ਉਹ ਮਹਾਂਪੁਰਸ਼ਾਂ ਦਾ ਪਰਿਵਾਰ ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕਰਕੇ ਤੇ ਸਿੱਖੀ ਨੂੰ ਕਾਇਮ ਰੱਖਿਆ ਅੱਜ ਸਾਡਾ ਵੀ ਇਹ ਫਰਜ਼ ਬਣਦਾ ਅਸੀਂ ਵੀ ਗੁਰੂ ਵਾਲੇ ਬਣੀਏ ਗੁਰੂ ਸਾਡਾ ਬਣੇ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਸਤਾ ਬਣ ਜਾਏਗੀ ਪੁੱਲਾਂ ਚੁੱਕਾਂ ਦੀ ਖਿਮਾ ਕੋਟਾਨ ਕੋਟ ਧੰਨਵਾਦ ਹੈ।